ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਸਿਮਰ ਰਾਮ ਸਿਮਰ ਭਾਈ ਰਾਮ ਨਾਮ ਸਿਮਰਨ ਬਿਨ ਬੂਡਤੀ ਅਧਿਕਾਈ ਰਾਮ ਸਿਮਰ ਰਾਮ ਸਿਮਰ ਭਾਈ ਰਾਮ ਨਾਮ ਸਿਮਰਨ ਬਿਨ ਬੂਡਤੀ ਅਧਿਕਾਈ ਰਹਾਉ ਬਨਤਾ ਸੁਤ ਦੇਹ ਗ੍ਰੇਹ ਸੰਪਤ ਸੁਖਦਾਈ ਇਨ ਮੈਂ ਕਛ ਨਾਹੇ ਤੇਰੋ ਕਾਲ ਅਵਦ ਆਈ ਅਜਾਮਲ ਗਜ ਗਨਿਕਾ ਪਤਿਤ ਕਰਮ ਕੀਨੇ ਤੇਉ ਉਤਰ ਪਾਰ ਪਰੇ ਰਾਮ ਨਾਮ ਲੀਨੇ ਸੁਕਰ ਕੁਕਰ ਜੋਨ ਭ੍ਰਮੇ ਤਉ ਲਾਜ ਨਾ ਆਈ ਰਾਮ ਨਾਮ ਛਾੜ ਅੰਮ੍ਰਿਤ ਕਾਹੇ ਬਿਖ ਖਾਈ ਤਜ ਭਰਮ ਕਰਮ ਬਿਦ ਨਖੇਦ ਰਾਮ ਨਾਮ ਲੇਹੀ ਗੁਰ ਪ੍ਰਸਾਦ ਜਨ ਕਬੀਰ ਰਾਮ ਕਰ ਸਨੇਹੀ ਤਜ ਭਰਮ ਕਰਮ ਬਿਦ ਨਖੇਦ ਰਾਮ ਨਾਮ ਲੇਹੀ ਗੁਰ ਪ੍ਰਸਾਦ ਜਨ ਕਬੀਰ ਰਾਮ ਕਰ ਸਨੇਹੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਆਪ ਜੀ ਹਜ਼ੂਰ ਦੇ ਚਰਨਾਂ ਵਿੱਚ ਹਾਜ਼ਰੀ ਭਰ ਰਹੇ ਹੋ। ਰੋਜ਼ਾਨਾ ਅੰਮ੍ਰਿਤ ਵੇਲੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੋ ਸ਼ਬਦ ਸਤਿਗੁਰੂ ਜੀ ਹੁਕਮ ਰੂਪ ਵਿੱਚ ਬਖਸ਼ਿਸ਼ ਕਰਦੇ ਨੇ ਉਸ ਅੰਮ੍ਰਿਤ ਮੁੱਖ ਵਾਕ ਦੀ ਹੁਕਮਨਾਮੇ ਦੀ ਵਿਚਾਰ ਮੰਜੀ ਸਾਹਿਬ ਦੀਵਾਨ ਅਸਥਾਨ ਆਪ ਜੀ ਨੂੰ ਕੌਮ ਦੇ ਵਿਦਵਾਨ ਸੱਜਣ ਉਸ ਦੀ ਵਿਚਾਰ ਸਰਵਣ ਕਰਾਉਂਦੇ ਨੇ। ਗੁਰੂ ਰਾਮਦਾਸ ਮਹਾਰਾਜ ਜੀ ਦਾ ਆਗਮਨ ਪੁਰਬ ਆਉਣ ਵਾਲੇ ਦਿਨਾਂ ਵਿੱਚ ਆਪਾਂ ਮਨਾਉਣ ਜਾ ਰਹੇ ਹਾਂ। ਭਾਵਾਂ ਇਹ ਕਥਾ ਰੋਜ਼ਾਨਾ ਹੁੰਦੀ ਹੈ, ਪਰਦਾਸ ਜਦੋਂ ਪੁਰਬ ਤੇ ਵਿਚਾਰ ਕਰਨ ਆਉਂਦਾ ਹੈ, ਪਹਿਲੇ ਦਿਨ ਅਸੀਂ ਉਸ ਮਹਾਨ ਪਵਿੱਤਰ ਰੂਹ ਨੂੰ ਜ਼ਰੂਰ ਯਾਦ ਕਰਨੇ ਹਾਂ ਜਿਨ੍ਹਾਂ ਨੇ 30 ਸਾਲ ਤੋਂ ਵੱਧ ਸਮਾਂ ਹਜ਼ੂਰ ਦੇ ਗੁਰਪੁਰਬ ਦਿਨਾਂ ਵਿੱਚ ਮੰਜੀ ਸਾਹਿਬ ਵਿਖੇ ਗੁਰੂ ਸ਼ਬਦ ਦੀ ਵਿਚਾਰ ਕੀਤੀ। ਮੇਰੇ ਕਹਿਣ ਤੋਂ ਮੁਰਾਦ ਅਤਿ ਸਨਮਾਨਯੋਗ ਗਿਆਨੀ ਸੰਤ ਸਿੰਘ ਜੀ ਮਸਕੀ। ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਹਾਜ਼ਰੀ ਜ਼ਰੂਰ ਲਵਾਈਏ ਜਿਨ੍ਹਾਂ ਨੇ ਇਤਨਾ ਲੰਬੇਰਾ ਸਮਾਂ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਹਰ ਗੁਰਪੁਰਬ ਤੇ ਵਿਚਾਰ ਕੀਤੀ ਹੈ। ਆਓ ਹਜ਼ੂਰ ਦੀ ਕਿਰਪਾ ਸਦਕਾ ਜੋ ਦਾਸ ਨੂੰ ਪ੍ਰਬੰਧ ਵੱਲੋਂ ਸਿੰਘ ਸਾਹਿਬਾਨ ਵੱਲੋਂ ਵਿਚਾਰ ਵਾਸਤੇ ਸਮਾਂ ਦਿੱਤਾ ਗਿਆ ਹੈ, 31 ਤਰੀਕ ਤੱਕ ਆਪ ਜੀ ਦੇ ਦਰਸ਼ਨ ਵਿਚਾਰ ਰਾਹੀਂ ਕਰਾਂਗਾ। ਅੱਜ ਆਰੰਭਤਾ ਹੈ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਿਰਪਾ ਕਰੋ ਅੰਦਰ ਦਾ ਟਿਕਾ ਇਕਾਗਰਤਾ ਭੈ ਭਾਵਨੀ ਸਤਿਗੁਰੂ ਆਪ ਬਖਸ਼ਿਸ਼ ਕਰਿਓ ਤਾਂ ਜੋ ਆਪ ਜੀ ਦੀ ਸਿਫਤੋ ਸਲਾਹ ਅਸੀਂ ਪ੍ਰੇਮ ਭਾਵਨਾ ਵਿੱਚ ਭਿੱਜ ਕੇ ਕਰ ਸਕੀਏ। ਅੱਜ ਜੋ ਹੁਕਮਨਾਮਾ ਹਜ਼ੂਰ ਨੇ ਬਖਸ਼ਿਸ਼ ਕੀਤਾ ਜਿਸ ਦਾ ਪਾਠ ਹੁਣ ਆਪ ਜੀ ਨੇ ਸਨਮਾਨਯੋਗ ਭਾਈ ਸਾਹਿਬ ਜੀ ਤੋਂ ਸਰਵਣ ਕੀਤਾ ਹੈ, ਅੱਜ ਦਾ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਰਾਗ ਧਨਾਸਰੀ ਵਿੱਚ ਦਰਜ ਹੈ ਔਰ ਇਸ ਅੰਮ੍ਰਿਤ ਸ਼ਬਦ ਦੇ ਉਚਾਰਨ ਕਰਤਾ ਸਨਮਾਨਯੋਗ ਭਗਤ ਕਬੀਰ ਸਾਹਿਬ ਜੀ ਮਹਾਰਾਜ ਨੇ। ਜੋ ਅਸੀਂ ਅੱਜ ਦੇ ਦੀਵਾਨ ਵਿੱਚ ਵਿਚਾਰ ਕਰਨੀ ਹੈ ਜਾਂ ਇਸ ਸ਼ਬਦ ਦਾ ਜੋ ਧੁਰਾ ਹੈ ਇਸ ਵਿੱਚ ਕੀ ਬਖਸ਼ਿਸ਼ ਕੀਤੀ ਹੈ, ਇਹ ਮੈਂ ਆਰੰਭ ਵਿੱਚ ਆਪ ਜੀ ਨੂੰ ਅਰਜ਼ ਕਰ ਦਿੰਦਾ। ਸਭ ਤੋਂ ਪਹਿਲਾਂ ਭਗਤ ਸਾਹਿਬ ਜੀ ਨੇ ਇਹ ਸ਼ਬਦ ਵਰਤਿਆ, ਹੇ ਭਾਈ ਪਾਰ ਬ੍ਰਹਮ ਪਰਮੇਸ਼ਵਰ ਦਾ ਸਿਮਰਨ ਕਰੋ, ਜੋ ਸਾਰੀਆਂ ਥਾਵਾਂ ਤੇ ਰਮਿਆ ਹੋਇਆ ਉਸ ਰਾਮ ਦਾ ਸਿਮਰਨ ਕਰੋ। ਕਿਉਂ ਕਿ ਸਿਮਰਨ ਤੋਂ ਬਿਨਾਂ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਵਿਸ਼ੇ ਵਿਕਾਰ ਇਹਨਾਂ ਦੇ ਸਮੁੰਦਰ ਵਿੱਚ ਲਹਿਰਾਂ ਦੇ ਵਿੱਚ ਡੁੱਬ ਗਏ ਆ। ਪਹਿਲਾ ਬਚਨ ਸਿਮਰਨ ਕਰੋ। ਦੂਸਰਾ ਬਚਨ, ਉਹਨਾਂ ਨੇ ਬਖਸ਼ਿਸ਼ ਕੀਤਾ ਕਿ ਚਾਹੇ ਸਾਡਾ ਪੁੱਤਰ ਇਸਤਰੀ ਸੰਪੱਤੀ ਜੋ ਵੀ ਦ੍ਰਿਸ਼ਟਮਾਨ ਜਿਸ ਨੂੰ ਸਾਡਾ ਧੁਰ ਅੰਦਰ ਲਗਾਓ ਹੈ ਇਸ ਹਰ ਚੀਜ਼ ਨੇ ਸਾਨੂੰ ਇੱਕ ਦਿਨ ਛੱਡ ਜਾਣਾ ਹੈ, ਇਸ ਵਿੱਚ ਕੋਈ ਨਿਭਣ ਵਾਲਾ ਨਹੀਂ। ਤੀਸਰਾ, ਉਹਨਾਂ ਨੇ ਇੱਕ ਬਚਨ ਕੀਤਾ, ਪੁਰਾਣਿਕ ਉਦਾਹਰਣਾਂ ਨੇ ਇੱਕ ਸ਼ਬਦ ਅੱਜ ਹੈ ਅਜਾਮਲ, ਦੂਸਰਾ ਸ਼ਬਦ ਗਨਕਾ, ਤੀਸਰਾ ਸ਼ਬਦ ਹੈ ਗਜ। ਇਹਦੀ ਵਿਚਾਰ ਆਪਾਂ ਸੰਖੇਪ ਜੀ ਜ਼ਰੂਰ ਕਰਾਂਗੇ। ਇਹ ਕੌਣ ਨੇ ਜਿਨ੍ਹਾਂ ਦਾ ਨਾਮ ਬਾਣੀ ਵਿੱਚ ਬਹੁਤ ਵਾਰੀ ਆਇਆ ਹੈ? ਅਜਾਮਲ, ਗਨਕਾ ਤੇ ਗਜ, ਇਹਨਾਂ ਨੇ ਪਤਿਤ ਕਰਮ ਕੀਤੇ ਪਰ ਜਦੋਂ ਪਰਮੇਸ਼ਵਰ ਦੇ ਰਾਮ ਨਾਮ ਵਿੱਚ ਜੁੜ ਗਏ, ਸੱਚ ਏਵੇਂ ਪਰਮਾਤਮਾ ਨੇ ਇਹਨਾਂ ਪਤਿਤ ਕਰਮ ਕਰਨ ਵਾਲਿਆਂ ਦਾ ਵੀ ਉਧਾਰ ਕਰ ਦਿੱਤਾ। ਤੀਸਰਾ ਬਚਨ ਇਹ ਹੈ। ਚੌਥਾ ਬਚਨ ਹੈ ਕਿ ਤੂੰ ਆਪਣੇ ਅੰਦਰ ਦੇ ਭਰਮ ਦੂਰ ਕਰ ਦੇ, ਆਹ ਕਰਮ ਕਰਨਾ ਇਹ ਨਹੀਂ ਕਰਨਾ, ਸਭ ਤੋਂ ਸ੍ਰੇਸ਼ਟ ਕਰਮ ਇਹ ਵੇ ਕਿ ਸੱਜਣਾ ਤੂੰ ਪਰਮਾਤਮਾ ਨੂੰ ਪਿਆਰ ਕਰ, ਪਰਮੇਸ਼ਵਰ ਦੇ ਨਾਮ ਨੂੰ ਪਿਆਰ ਕਰ, ਬਾਕੀ ਕਰਮ ਕਾਂਡਾਂ ਵਿੱਚ ਆਪਣਾ ਵਕਤ ਅਜਾਈ ਨਾ ਗਵਾ, ਸਿਰਫ ਤੇ ਸਿਰਫ ਪਰਮਾਤਮਾ ਦਾ ਨਾਮ ਹੀ ਸਭ ਤੋਂ ਸ੍ਰੇਸ਼ਟ ਹੈ। ਆਓ, ਇਹ ਆਰੰਭ ਵਿੱਚ ਤਾਂ ਦਾਸ ਨੇ ਬੇਨਤੀ ਕੀਤੀ ਹੈ ਕਿਉਂਕਿ ਜਿਹੜਾ ਸ਼ਬਦ ਹੈ ਜੋ ਹੁਕਮਨਾਮੇ ਜਾਂ ਮੁੱਖ ਵਾਕ ਵਰਤਨੇ ਸ਼ਬਦ ਅਸੀਂ ਅਸੀਂ ਉਸ ਦੇ ਦਾਇਰੇ ਵਿੱਚ ਰਹਿ ਕੇ ਕੀ ਵਿਚਾਰ ਕਰਨੀ ਹੈ ਇਹ ਆਪਾਂ ਸਾਰੇ ਸਮਝ ਸਕੀਏ। ਆਓ ਸਾਧ ਸੰਗਤ ਜੀ, ਆਪ ਪਹਿਲੇ ਦਿਨ ਅਸੀਸ ਬਖਸ਼ੋ ਹਜ਼ੂਰ ਦੇ ਪੁਰਬ ਦੀ ਆਰੰਭਤਾ ਦੀ, ਆਪ ਜਿਤਨੇ ਸਤਿਗੁਰੂ ਦੇ ਚਰਨਾਂ ਵਿੱਚ ਵਿਰਾਜਮਾਨ ਹੋ ਜਾਂ ਦੇਸ਼ ਵਿਦੇਸ਼ ਇਸ ਇਲੈਕਟ੍ਰੋਨਿਕ ਮੀਡੀਏ ਰਾਹੀਂ ਆਪਣੇ ਘਰਾਂ ਵਿੱਚ ਬੈਠੇ ਵਿਚਾਰ ਸਰਵਣ ਕਰ ਰਹੇ ਹੋ, ਕਿਰਪਾ ਕਰੋ ਅੱਜ ਸਾਰੇ ਅਸੀਸ ਬਖਸ਼ੋ, ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਪਿਆਰ ਅਦਬ ਸਹਿਤ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿ ਗੁਰੂ ਜੀ। ਕਰੋ ਬਖਸ਼ਿਸ਼ ਭਾਈ, ਕੋਈ ਰਸਨਾ ਵਾਂਝੀ ਨਾ ਰਹੇ। ਪਿਆਰ ਅਦਬ ਸਹਿਤ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿ ਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਸਿਮਰ, ਰਾਮ ਸਿਮਰ, ਰਾਮ ਸਿਮਰ ਭਾਈ।
ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚ ਅਸੀਂ ਜਦੋਂ ਪਾਠ ਕਰਨੇ ਹਾਂ, ਜਿੱਥੇ ਗੁਰੂ ਸਾਹਿਬ ਜੀ ਦੇ ਆਪਣੇ ਅੰਮ੍ਰਿਤ ਬਚਨ ਨੇ, ਛੇ ਪਾਤਸ਼ਾਹੀਆਂ ਦੇ ਅੰਮ੍ਰਿਤ ਬਚਨ ਅਸੀਂ ਗੁਰੂ ਗ੍ਰੰਥ ਸਾਹਿਬ ਚੋਂ ਪੜ੍ਹਨੇ ਹਾਂ, ਗੁਰੂ ਨਾਨਕ ਸਾਹਿਬ ਜੀ, ਗੁਰੂ ਅੰਗਦ ਦੇਵ ਜੀ, ਧੰਨ ਗੁਰੂ ਅਮਰਦਾਸ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਔਰ ਅੰਮ੍ਰਿਤ ਬਾਣੀ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਉਹਨਾਂ ਦੇ ਅੰਮ੍ਰਿਤ ਬਚਨ ਵੀ ਆਪਾਂ ਪੜ੍ਹਨੇ ਹਾਂ। ਉੱਥੇ ਭੱਟ ਸਾਹਿਬਾਨ ਜੀ ਦੀ ਬਾਣੀ, ਗੁਰਸਿੱਖਾਂ ਦੀ ਬਾਣੀ ਤੇ ਗੁਰਮੁਖੋ ਉੱਥੇ 15 ਭਗਤ ਜਿਹੜੇ ਨੇ ਉਹਨਾਂ ਦੇ ਪਵਿੱਤਰ ਬੋਲ ਅੰਮ੍ਰਿਤ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦਰਜ ਨੇ। ਆਰੰਭ ਵਿੱਚ ਥੋੜਾ ਜਿਹਾ ਭਗਤ ਸ਼ਬਦ ਸੰਬੰਧੀ, ਭਾਵਾਂ ਕਿ ਇਹ ਸ਼ਬਦ ਤਨਾਸਰੀ ਰਾਗ ਵਿੱਚ ਕਬੀਰ ਸਾਹਿਬ ਜੀ ਦਾ ਆਖਰੀ ਸ਼ਬਦ ਹੈ, ਇਸ ਉੱਪਰ ਸਰਲੇਖ ਨਹੀਂ ਕਿ ਬਾਣੀ ਭਗਤ ਕਬੀਰ ਜੀ ਕੀ, ਕਿਉਂਕਿ ਆਰੰਭ ਵਿੱਚ ਗੁਰਦੇਵ ਨੇ ਸਰਲੇਖ ਦੇ ਦਿੱਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ 15 ਭਗਤ ਸਾਹਿਬਾਨ ਜੀ ਨੇ, ਅਸਲ ਵਿੱਚ ਕੁਛ ਭਗਤ ਐਸੇ ਨੇ ਕਿ ਜਿਹੜੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਵੀ ਪਹਿਲਾਂ ਹੋਏ ਨੇ। ਉਸ ਵਿੱਚ ਜਿਵੇਂ ਅਸੀਂ ਭਗਤ ਜੈ ਦੇਵ ਜੀ ਬਾਰੇ, ਸ਼ੇਖ ਬਾਬਾ ਫਰੀਦ ਸਾਹਿਬ ਜੀ ਬਾਰੇ ਪੜ੍ਹਨੇ ਹਾਂ, ਇਹ ਦੋਨੋਂ ਮਹਾਂਪੁਰਖ ਭਗਤ ਜਿਹੜੇ ਨੇ, ਤਕਰੀਰਨ ਸ਼ਬਦ ਵਰਤਾਂ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਆਰਬਲਾ ਕਰਕੇ, ਆਰਜਾ ਕਰਕੇ, ਉਮਰ ਕਰਕੇ ਤਕਰੀਬਨ 300 ਸਾਲ ਪਹਿਲਾਂ ਹੋਏ। ਭਗਤ ਜੈ ਦੇਵ ਜੀ ਬੰਗਾਲ ਵਿੱਚ ਨੇ, ਬਾਬਾ ਫਰੀਦ ਸਾਹਿਬ ਜੀ ਉਹ ਪੰਜਾਬ ਦੀ ਧਰਤੀ 'ਤੇ ਨੇ। ਮੇਰੇ ਕਹਿਣ ਤੋਂ ਮੁਰਾਦ ਕਿ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਬਖਸ਼ਿਸ਼ ਕੀਤੀ, ਇਸ ਜੋਤ ਨੇ ਇਹ ਗੱਲ ਦੱਸ ਦਿੱਤੀ ਕਿ ਪਰਮਾਤਮਾ ਦੀ ਭਗਤੀ ਕਰਨ ਵਾਲੇ ਆਦਿ ਜੁਗਾਦੀ ਭਗਤ ਤੁਰੇ ਆ ਰਹੇ ਆ। ਇਸ ਗੱਲ ਨੂੰ ਤਾਂ ਮੈਂ ਅਰਜ਼ ਕਰਨ ਲੱਗਾ, ਇਹ ਨਹੀਂ ਕਿ ਹਜ਼ੂਰ ਨੇ ਕਿਹਾ ਕਿ ਸਾਡੇ ਆਉਣ ਤੋਂ ਹੀ ਪਰਮਾਤਮਾ ਦੀ ਭਗਤੀ ਸ਼ੁਰੂ ਹੋਈ। ਮਹਾਰਾਜ ਕਹਿੰਦੇ ਅਸਲ 'ਚ ਜਿਸ ਸੱਚ ਨੂੰ ਜਪਣ ਲਈ ਅਸੀਂ ਕਹਿ ਰਹੇ ਹਾਂ, ਜਿਸ ਸੱਚ ਦਾ ਸਿਮਰਨ ਕਰਨ ਲਈ ਆਪਾਂ ਕਹਿ ਰਹੇ ਹਾਂ, ਆਦਿ ਸੱਚ ਦਾ ਅਰਥ ਜਦੋਂ ਸ੍ਰਿਸ਼ਟੀ ਦਾ ਆਰੰਭ ਹੋਇਆ ਉਸ ਪਾਰ ਬ੍ਰਹਮ ਪਰਮੇਸ਼ਵਰ ਦੀ ਖੋਂਦ ਇਸ ਸ੍ਰਿਸ਼ਟੀ ਦੇ ਆਦਿ ਤੋਂ ਵੀ ਪਹਿਲਾਂ ਹੈ। ਜੁਗਾਦ ਸੱਚ, ਜਦੋਂ ਸਮਾਂ ਵੀ ਨਹੀਂ ਸੀ ਬਣਿਆ, ਪਰਮਾਤਮਾ ਦੀ ਖੋਂਦ ਸਮੇਂ ਤੋਂ ਵੀ ਪਹਿਲਾਂ, ਜੁਗਾਦਰ ਤੇ ਜੁਗਾਂ ਦੇ ਆਦਿ ਤੋਂ ਪਹਿਲਾਂ। ਆਦਿ ਸੱਚ, ਜੁਗਾਦ ਸੱਚ ਹੈ ਭੀ ਸੱਚ, ਅੱਜ ਵੀ ਉਹ ਸੱਚਾ ਸੱਚਾ ਪਰਮਾਤਮਾ ਹੈ। ਨਾਨਕ ਹੋਸੀ ਭੀ ਸੱਚ, ਆਉਣ ਵਾਲੇ ਸਮੇਂ ਵਿੱਚ ਵੀ ਉਹ ਸੱਚ ਰਹੇਗਾ। ਸੁਣੋ ਜਿਹੜੀ ਬੇਨਤੀ ਦਾਸ ਕਰਨ ਲੱਗਾ ਹੈ ਕਿ ਇਹਦਾ ਮਤਲਬ ਉਹ ਸੱਚ ਸ੍ਰਿਸ਼ਟੀ ਦੇ ਆਰੰਭ ਤੋਂ ਪਹਿਲਾਂ, ਉਹ ਸੱਚ ਸਮੇਂ ਤੋਂ ਪਹਿਲਾਂ, ਉਹ ਸੱਚ ਅੱਜ ਵੀ ਹੈ, ਉਹ ਸੱਚ ਆਉਣ ਵਾਲੇ ਸਮੇਂ ਵਿੱਚ ਵੀ ਰਹੇਗਾ। ਉਹ ਆਦ ਸੱਚ, ਜੁਗਾਦ ਸੱਚ ਹੈ, ਪੀ ਸੱਚ ਨਾਨਕ ਹੋਸੀ ਪੀ ਸੱਚ ਦਰਅਸਲ ਸਤਿਗੁਰੂ। ਉਸ ਸੱਚ ਨੂੰ ਬਾਣੀ ਦੇ ਆਰੰਭ ਵਿੱਚ ਇੱਕ ਉਹ ਓੰਕਾਰ ਕਹਿ ਰਹੇ ਨੇ ਜਿਹੜਾ ਸਦੀਵ ਕਾਰ ਰਹਿਣ ਵਾਲਾ ਹੈ। ਹਜ਼ੂਰ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ, ਉਹਨਾਂ ਨੇ ਜਿੱਥੇ ਜਿੱਥੇ ਵੀ ਪਰਮਾਤਮਾ ਦੀ ਭਗਤੀ ਵਾਲੇ ਮਿਲੇ, ਜਿਹੜੇ ਸੱਚਮੁੱਚ ਉਸ ਪਰਮਾਤਮਾ ਦੇ ਸ਼ਬਦ ਵਿੱਚ ਅਭੇਦ ਸਨ, ਗੁਰਦੇਵ ਨੇ ਉਹਨਾਂ ਦੇ ਅੰਮ੍ਰਿਤ ਬਚਨ ਜਿਹੜੇ ਨੇ ਉਹ ਸਾਰੇ ਇਕੱਤਰ ਕਰ ਲਏ। ਗੁਰੂ ਅਰਜੁਨ ਦੇ ਮਹਾਰਾਜ ਜੀ ਨੇ ਰਾਮਸਰ ਦੇ ਅਸਥਾਨ ਤੇ ਉਹਨਾਂ ਸਾਰੀਆਂ ਪੋਥੀਆਂ ਨੂੰ ਇੱਕ ਥਾਂ ਤੇ ਇਕੱਠੀਆਂ ਕਰ ਦਿੱਤਾ, ਜਿਹਨੂੰ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਾਂ। ਇਸ ਸ਼ਬਦ ਨੂੰ ਫਿਰ ਆਪ ਜੀ ਸੁਣਿਓ ਕਿ ਗੁਰਬਾਣੀ ਵਿੱਚ ਇੱਕ ਤਾਂ ਜਾਤ ਦੇ ਆਧਾਰਿਤ ਕੋਈ ਗੱਲ ਨਹੀਂ ਕੀਤੀ ਗਈ। ਇਹਦਾ ਮਤਲਬ ਇਹ ਨਹੀਂ ਕਿ ਫਲਾਣੀ ਜਾਤ ਵਿੱਚ ਕੋਈ ਪੈਦਾ ਹੋਵੇ ਤੇ ਭਗਤੀ ਨਹੀਂ ਕਰ ਸਕਦਾ, ਜਿਵੇਂ ਪੁਰਾਤਨ ਮਨੋਤ ਸੀ ਕਿ ਸ਼ੂਦਰ ਭਗਤੀ ਨਹੀਂ ਕਰ ਸਕਦਾ, ਸ਼ੂਦਰ ਧਰਮ ਗ੍ਰੰਥ ਨਹੀਂ ਪੜ੍ਹ ਸਕਦਾ। ਗੁਰੂ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਬਖਸ਼ਿਸ਼ ਇਹ ਕੀਤੀ, ਕਹਿਣ ਲੱਗੇ ਜਾਤ ਕੋਈ ਵੀ ਹੋਵੇ, ਇਨਸਾਨ ਦੀ ਬਰਾਦਰੀ ਕੋਈ ਵੀ ਹੋਵੇ, ਉਹ ਕਿਸੇ ਵੀ ਕਮਿਊਨਿਟੀ ਨਾਲ ਸੰਬੰਧ ਰੱਖਦਾ ਹੋਵੇ ਜਿਹਦੇ ਅੰਦਰ ਪਰਮਾਤਮਾ ਦੀ ਬਖਸ਼ਿਸ਼ ਹੋ ਗਈ, ਉਹ ਚਮੜੇ ਦਾ ਕੰਮ ਕਰਨ ਵਾਲਾ ਵੀ ਰੱਬ ਵਿੱਚ ਅਭੇਦਕ ਹੈ, ਉਹ ਕੱਪੜੇ ਸਿਉਣ ਵਾਲਾ ਵੀ ਪਰਮਾਤਮਾ ਵਿੱਚ ਅਭੇਦਕ ਹੈ, ਕੱਪੜੇ ਰੰਗਣ ਵਾਲਾ ਵੀ ਪਰਮਾਤਮਾ ਵਿੱਚ ਅਭੇਦਕ ਹੈ, ਉਹ ਘਰ ਘਰ ਦੀਆਂ ਬੁੱਤੀਆਂ ਕਰਨ ਵਾਲਾ ਜਿਹਨੂੰ ਭਗਤ ਸਹਿਣ ਜੀ ਕਹਿੰਦੇ ਆ ਉਹ ਵੀ ਪਰਮਾਤਮਾ ਵਿੱਚ ਅਭੇਦਕ ਹੈ। ਥੋੜਾ ਜਿਹਾ ਕਿਉਂਕਿ ਆਰੰਭ ਚ ਮੈਂ ਭਗਤ ਸ਼ਬਦ ਸੰਬੰਧੀ ਅਰਜ਼ ਕਰਕੇ ਅੱਜ ਅੱਗੇ ਤੁਰਨਾ ਹੈ, ਉਂਝ ਮਹਾਰਾਜ ਜੀ ਨੇ ਬਾਣੀ ਚ ਆਪ ਰੋਜ਼ ਬਚਨ ਸੁਣਦੇ। ਹੁਣੇ ਦਰਬਾਰ ਸਾਹਿਬ ਆਸਾ ਕੀ ਵਾਰ ਦੀ ਸੰਪੂਰਨਤਾ ਅਸੀਂ ਇਸ ਬਚਨ ਤੇ ਰੋਜ਼ ਸੁਣਦੇ ਹਾਂ। ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ। ਇਹਦਾ ਮਤਲਬ ਇਸ ਗੱਲ ਨੂੰ ਇਸ ਮਹਾਰਾਜ ਨੇ ਬਖਸ਼ਿਸ਼ ਕੀਤੀ, ਗੁਰੂ ਰਾਮਦਾਸ ਨੇ ਕਹਿੰਦੇ ਹਰ ਯੁੱਗ ਦੇ ਵਿੱਚ ਪਰਮਾਤਮਾ ਦੀ ਭਗਤੀ ਵਾਲੇ ਪੈਦਾ ਹੋਏ ਨੇ, ਹਰ ਯੁੱਗ ਵਿੱਚ ਭਗਤਾਂ ਦਾ ਵਿਰੋਧ ਵੀ ਹੋਇਆ, ਹਰ ਯੁੱਗ ਵਿੱਚ ਭਗਤਾਂ ਦੀ ਨਿੰਦਿਆ ਵੀ ਕੀਤੀ ਗਈ, ਹਰ ਯੁੱਗ ਵਿੱਚ ਭਗਤਾਂ ਨੂੰ ਤਸੀਹੇ ਵੀ ਦਿੱਤੇ ਗਏ, ਪਰ ਪਰਮਾਤਮਾ ਨੇ ਹਰ ਯੁੱਗ ਵਿੱਚ ਭਗਤ ਪੈਦਾ ਕਰਕੇ ਉਹਨਾਂ ਦੀ ਇੱਜ਼ਤ ਪੱਤ ਜ਼ਰੂਰ ਰੱਖੀ ਹੈ। ਪਰ ਉੱਥੇ ਦੋ ਭਗਤਾਂ ਦਾ ਨਾਮ ਵਿਸ਼ੇਸ਼ ਕਰਕੇ ਲਿਆ, ਉਸ ਵਿੱਚ ਇੱਕ ਭਗਤ ਨਾਮਦੇਵ ਜੀ, ਉਹ ਬਾਣੀਕਾਰ ਨੇ, ਕਿਉਂਕਿ ਭਗਤ ਨਾਮਦੇਵ ਜੀ ਬਾਣੀ ਅਸੀਂ ਪੜ੍ਹਨੇ, ਤੇ ਕੁਛ ਭਗਤ ਐਸੇ ਨੇ ਜਿਹੜੇ ਬਾਣੀਕਾਰ ਨੇ। ਕਹਿਣ ਤੋਂ ਮੁਰਾਦ ਉਹਨਾਂ ਦੀ ਬਾਣੀ ਆਪਣੀ ਉਚਾਰਨ ਕੀਤੀ ਨਹੀਂ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਉਹਨਾਂ ਭਗਤਾਂ ਨੂੰ ਬੜੀ ਸ੍ਰੇਸ਼ਟ ਜਗ੍ਹਾ ਦਿੱਤੀ ਗਈ। ਮਹਾਰਾਜ ਦਾ ਸ਼ਬਦ ਖਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਧਰਾਇਆ। ਇੱਥੇ ਪ੍ਰਹਿਲਾਦ ਭਗਤ ਦਾ ਜ਼ਿਕਰ ਹੈ। ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁੱਖ ਲਾਇਆ, ਇੱਕ ਭਗਤ ਨਾਮਦੇਵ ਜੀ, ਇੱਕ ਭਗਤ ਪ੍ਰਹਿਲਾਦ ਜੀ। ਨਾਮਦੇਵ ਜੀ ਬਾਣੀਕਾਰ ਨੇ, ਉਹ ਬਾਣੀ ਉਚਾਰੀ ਉਹਨਾਂ ਨੇ, ਪਰ ਭਗਤ ਪ੍ਰਹਿਲਾਦ ਜੀ ਬਹੁਤ ਪਹਿਲਾਂ ਹੋਏ ਨੇ। ਮੇਰੇ ਕਹਿਣ ਤੋਂ ਮੁਰਾਦ ਪਰਮਾਤਮਾ ਦੀ ਭਗਤੀ ਵਾਲੇ ਹਰ ਯੁੱਗ ਵਿੱਚ ਪੈਦਾ ਹੋਏ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਭਗਤ ਨੂੰ ਬੜਾ ਉੱਚਾ ਥਾਂ ਦਿੱਤਾ ਗਿਆ, ਇਸ ਗੱਲ ਨੂੰ ਧਿਆਨ 'ਚ ਰੱਖਿਓ। ਭਗਤ ਸ਼ਬਦ ਨੀਵਾਂ ਨਹੀਂ ਕਿ ਦਾਸ ਨੇ ਤਾਂ ਇੱਕ ਦਿਨ ਅਰਜ਼ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਿੱਥੇ ਅਸੀਂ ਗੁਰੂ ਨਾਨਕ ਸਾਹਿਬ ਜੀ ਲਈ ਗੁਰੂ ਸ਼ਬਦ ਵਰਤਨੇ ਆ, ਅਸਲ 'ਚ ਸਵਈਆਂ ਵਿੱਚ ਗੁਰੂ ਨਾਨਕ ਸਾਹਿਬ ਲਈ ਪਰਮਾਤਮਾ ਦਾ ਭਗਤ ਵੀ ਸ਼ਬਦ ਵਰਤਿਆ ਹੈ। ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ ਏਕ ਜੀ ਕਿਆ ਬਖਾਨੇ, ਉੱਥੇ ਸ਼ਬਦ ਗੁਰੂ ਨਾਨਕ ਸਾਹਿਬ ਜੀ ਲਈ ਵੀ ਭਗਤ ਵਰਤਿਆ ਗਿਆ। ਅੱਜ ਵੀ ਅੰਮ੍ਰਿਤ ਵੇਲੇ ਸਵਈਏ ਗੁਰਮੁਖ ਪੜ੍ਹ ਰਹੇ ਸਨ ਤੇ ਇੱਕ ਬਚਨ ਪੜ੍ਹਿਆ ਸੀ ਹਜ਼ੂਰ ਗੁਰੂ ਰਾਮਦਾਸ ਮਹਾਰਾਜ ਜੀ ਦੀ ਸਿਫਤ ਵਿੱਚ। ਹਜ਼ੂਰ ਦਾ ਬਚਨ ਸੀ ਗੁਰ ਅਰਜੁਨ ਘਰ ਗੁਰ ਰਾਮਦਾਸ ਭਗਤ ਉੱਤਰ ਆਇਓ। ਉੱਥੇ ਜਿੱਥੇ ਗੁਰੂ ਨਾਨਕ ਸਾਹਿਬ ਲਈ ਵੀ ਸ਼ਬਦ ਭਗਤ ਵਰਤਿਆ, ਗੁਰੂ ਅਰਜੁਨ ਦੇਵ ਮਹਾਰਾਜ ਜੀ ਲਈ ਵੀ ਪੱਟ ਸਾਹਿਬਾਨ ਜੀ ਨੇ ਭਗਤ ਸ਼ਬਦ ਵਰਤਿਆ। ਇਸ ਕਰਕੇ ਮੈਂ ਬੇਨਤੀ ਕਰਨ ਲੱਗਾ ਕਿ ਭਗਤ ਸ਼ਬਦ ਬੜਾ ਸ੍ਰੇਸ਼ਟ ਹੈ, ਇਹ ਭਜ ਧਾਤੂ ਤੋਂ ਬਣਿਆ ਹੈ। ਭਗਤ ਦੀ ਡੈਫੀਨੇਸ਼ਨ ਕੀ ਹੈ? ਕਿਉਂਕਿ ਆਮ ਤੌਰ ਤੇ ਅਸੀਂ ਲਫ਼ਜ਼ ਜਿਸ ਬੰਦੇ ਨੂੰ ਦਿਮਾਗੀ ਤੌਰ ਤੇ ਠੀਕ ਨਾ ਹੋਵੇ, ਕਈ ਵਾਰੀ ਸਾਡਾ ਸਮਾਜ ਉਹਦੇ ਲਈ ਵੀ ਸ਼ਬਦ ਵਰਤਦਾ, ਛੱਡੋ ਜੀ ਇਹ ਤਾਂ ਬੰਦਾ ਨਿਰਾ ਭਗਤ ਹੈ ਜੀ, ਗੁਰਮੁਖੋ ਨਹੀਂ, ਭਗਤ ਦੀ ਪਰਿਭਾਸ਼ਾ ਕੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ? ਕਿਸ ਨੂੰ ਭਗਤ ਕਿਹਾ ਜਾਂਦਾ ਹੈ? ਉਂਝ ਵੈਸੇ ਅੱਖਰਗਤ ਵੀ ਇਹਦਾ ਵਿਵੇਚਨ ਕੀਤਾ ਵਿਦਵਾਨ ਸੱਜਣਾਂ ਨੇ, ਉਹ ਕਹਿੰਦੇ ਭਗਤ ਤਿੰਨ ਅੱਖਰਾਂ ਦਾ ਜੋੜ ਹੈ, ਭੱਬਾ, ਗੱਗਾ ਤੇ ਤੱਤਾ। ਅਸੀਂ ਇਸ ਤਰ੍ਹਾਂ ਭਗਤ ਲਿਖਦੇ ਹਾਂ, ਭੱਬੇ ਅੱਖਰ ਤੋਂ ਸ਼ਬਦ ਵਰਦੇ ਨੇ ਕਿ ਜਿਹੜਾ ਪਰਮਾਤਮਾ ਦੀ ਭਗਤੀ ਵੀ ਜੁੜਿਆ ਹੋਇਆ ਹੈ। ਫਿਰ ਬੇਨਤੀ, ਜਿਹੜਾ ਪਰਮਾਤਮਾ ਦੇ ਭਜਨ ਵਿੱਚ ਲੱਗਾ ਹੋਇਆ ਹੈ, ਜਿਹੜਾ ਪਰਮਾਤਮਾ ਦੀ ਇਬਾਦਤ ਕਰਦਾ। ਭੱਬੇ ਤੋਂ ਅਰਥ ਸ਼ਬਦ ਲਿਆ ਭਗਤੀ ਵਿੱਚ ਜੁੜਿਆ ਹੋਇਆ, ਤੇ ਗੱਗੇ ਤੋਂ ਸ਼ਬਦ ਅਰਥ ਅੱਖਰ ਤੋਂ ਸ਼ਬਦ ਬਣਾਇਆ ਕਿ ਗਿਆਨੀ, ਕਿ ਭਗਤੀ ਵਿੱਚੋਂ ਜਿਹਦੇ ਅੰਦਰ ਰੂਹਾਨੀ ਗਿਆਨ ਪ੍ਰਗਟ ਹੋਇਆ ਹੈ। ਭੱਬੇ ਦਾ ਅਰਥ ਭਗਤੀ, ਗੱਗੇ ਅੱਖਰ ਤੋਂ ਬਣਾਇਆ ਸ਼ਬਦ ਗਿਆਨੀ, ਤੇ ਤੱਤਾ ਅਖੀਰ ਵਾਲਾ ਅੱਖਰ ਹੈ, ਇਸ ਦਾ ਅਰਥ ਹੈ ਤਿਆਗੀ, ਜੋ ਭਗਤੀ ਕਰਦਾ ਹੈ, ਜਿਹਦੇ ਕੋਲ ਭਗਤੀ ਵਿੱਚੋਂ ਰੂਹਾਨੀ ਗਿਆਨ ਪੈਦਾ ਹੋਇਆ, ਤੇ ਜਿਸ ਨੇ ਜਿਉਂਦੇ ਜੀ ਸੰਸਾਰ ਦੀਆਂ ਵਾਸ਼ਨਾਵਾਂ ਨੂੰ ਤਿਆਗ ਦਿੱਤਾ ਹੈ। ਇਹ ਵੀ ਭਗਤ ਦੇ ਅਖਰੀ ਅਰਥ ਵਿਦਵਾਨ ਸੱਜਣਾ ਨੇ ਕੀਤੇ, ਪਰ ਸਾਡੇ ਲਈ ਸਭ ਤੋਂ ਸ੍ਰੇਸ਼ਟ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੈ। ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਬਾ ਫਰੀਦ ਸਾਹਿਬ ਨੇ ਭਗਤ ਦੀ ਡੈਫੀਨੇਸ਼ਨ ਦਿੱਤੀ ਹੈ, ਪਰਿਭਾਸ਼ਾ ਦਿੱਤੀ ਹੈ। ਗੁਰਮੁਖੋ, ਥੋੜੀ ਜੀ ਮਾਨਸਿਕ ਤੌਰ ਤੇ ਇਕਾਗਰਤਾ ਜ਼ਰੂਰ ਬਣਾਇਓ, ਟਿਕਾ ਬਣਾਇਓ। ਜਿਹੜੀ ਬੇਨਤੀ ਮੈਂ ਕਰਨ ਲੱਗਾ, ਕਰਨੀ ਅਸੀਂ ਸ਼ਬਦ ਦੀ ਵਿਚਾਰ ਹੈ, ਪਰ ਇਹ ਜ਼ਰੂਰੀ ਸੀ ਕਿ ਆਰੰਭ ਵਿੱਚ ਕਿ ਬਾਬਾ ਫਰੀਦ ਸਾਹਿਬ ਨੇ ਭਗਤ ਦੀ ਪਰਿਭਾਸ਼ਾ ਦਿੱਤੀ ਹੈ। ਉਂਝ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਤਿੰਨ ਥਾਵਾਂ ਤੇ ਭਗਤ ਵਾਹਿਗੁਰੂ ਬਾਬਾ ਫਰੀਦ ਜੀ ਦੀ ਬਾਣੀ ਆਉਂਦੀ ਹੈ। ਇੱਕ ਤਾਂ ਰਾਗ ਆਸਾ ਵਿੱਚ ਉਹਨਾਂ ਦੇ ਸ਼ਬਦ ਨੇ, ਦੂਸਰਾ ਗੁਰੂ ਗ੍ਰੰਥ ਸਾਹਿਬ ਦੇ ਰਾਗ ਸੋਈ ਵਿੱਚ ਉਹਨਾਂ ਦੇ ਦੋ ਸ਼ਬਦ ਨੇ, ਚਾਰ ਸ਼ਬਦ ਨੇ ਬਾਬਾ ਫਰੀਦ ਸਾਹਿਬ ਦੇ, ਉਹਨਾਂ ਦੇ ਸ਼ਲੋਕ ਨੇ। ਤਿੰਨ ਥਾਵਾਂ ਤੇ ਬਾਣੀ ਆਈ, ਰਾਗ ਆਸਾ ਵਿੱਚ, ਰਾਗ ਸੂਹੀ ਵਿੱਚ, ਤੇ ਅਖੀਰ ਤੇ ਸ਼ਲੋਕ ਨੇ। ਪਰ ਇਹਨਾਂ ਤਿੰਨਾਂ ਥਾਵਾਂ ਤੇ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਦੇ ਨਾਮ ਨਾਲ ਭਗਤ ਸ਼ਬਦ ਨਹੀਂ ਵਰਤਿਆ। ਬਾਕੀ 14 ਭਗਤ ਜਿਹੜੇ ਆ, ਉਹਨਾਂ ਦੇ ਨਾਮ ਨਾਲ ਸ਼ਬਦ ਭਗਤ ਆਇਆ, ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਭਗਤ ਜੈਦੇਵ ਜੀ, ਸਾਰੇ ਸ਼ਬਦ ਆਏ। ਪਰ ਉੱਥੇ ਉਹਨਾਂ ਨੇ ਤਿੰਨ ਜਗ੍ਹਾ ਤੇ ਜਿਹੜਾ ਸਰਲੇਖ ਆਇਆ, ਉੱਥੇ ਸ਼ਬਦ ਭਗਤ ਨਹੀਂ ਵਰਤਿਆ। ਉੱਥੇ ਮਹਾਰਾਜ ਜੀ ਨੇ ਸ਼ਬਦ ਸੇਖ ਹੀ ਵਰਤਿਆ, ਸ਼ੇਖ ਹੀ ਵਰਤਿਆ, ਸ਼ੇਖ ਫਰੀਦ ਜੀ। ਪਰ ਬਾਬਾ ਫਰੀਦ ਸਾਹਿਬ ਨੇ ਸਭ ਤੋਂ ਪਹਿਲਾਂ ਆਪਣੀ ਰਚਨਾ 'ਚ ਪਰਮਾਤਮਾ ਦਾ ਭਗਤ ਕਿਸ ਨੂੰ ਕਹਿੰਦੇ ਆ? ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਜਿੰਨੇ ਵੀ ਨਾਮ ਵਰਤੇ ਗਏ ਨੇ, ਸਪਿਰਚੁਅਲ ਰੂਹਾਨੀ ਨਾਮ ਜਿੰਨੇ ਵਰਤੇ ਗਏ ਨੇ, ਹਰ ਨਾਮ ਦੀ ਪਰਿਭਾਸ਼ਾ ਸਤਿਗੁਰੂ ਸਾਹਿਬਾਨ ਨੇ ਬਾਣੀ ਵਿੱਚ ਦਿੱਤੀ ਹੈ। ਭਾਵੇਂ ਉਹ ਭਗਤ ਸ਼ਬਦ ਹੈ, ਭਾਵਾਂ ਬ੍ਰਹਮ ਗਿਆਨੀ ਸ਼ਬਦ ਹੈ, ਭਾਵੇਂ ਸਾਧ ਸ਼ਬਦ ਹੈ, ਸੰਤ ਸ਼ਬਦ ਹੈ, ਜਨ ਸ਼ਬਦ ਹੈ, ਹਰ ਜਨ ਸ਼ਬਦ ਹੈ, ਸੇਵਕ ਸ਼ਬਦ ਹੈ, ਦਾਸ ਸ਼ਬਦ ਹੈ, ਗੁਲਾਮ ਸ਼ਬਦ ਹੈ, ਸਿੱਖ ਸ਼ਬਦ ਹੈ, ਗੁਰਸਿੱਖ ਸ਼ਬਦ ਹੈ, ਗੁਰਮੁਖ ਸ਼ਬਦ ਹੈ, ਸਨਮੁਖ ਸ਼ਬਦ ਹੈ। ਇਹ ਸਾਰੇ ਸ਼ਬਦਾਂ ਦੀ ਮਹਾਰਾਜ ਜੀ ਨੇ ਬਾਣੀ ਵਿੱਚ ਪਰਿਭਾਸ਼ਾ ਦਿੱਤੀ ਹੈ ਕਿ ਇਹ 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 ਕੌਣ ਹੁੰਦੇ ਨੇ। ਇਸੇ ਤਰ੍ਹਾਂ ਜਿਹੜੇ ਰੂਹਾਨੀਅਤ ਤੋਂ ਬੇਮੁਖ ਨੇ, ਉਹਨਾਂ ਦੀਆਂ ਵੀ ਉਦਾਹਰਣਾਂ ਮਹਾਰਾਜ ਨੇ ਨਾਮ ਲਏ। ਮਨਮੁਖ ਕਿਸ ਨੂੰ ਕਹਿੰਦੇ ਨੇ, ਸਾਕਤ ਕਿਸ ਨੂੰ ਕਿਹਾ ਜਾਂਦਾ ਹੈ, ਇਹ ਬੇਮੁਖ ਕਿਸ ਨੂੰ ਕਿਹਾ ਜਾਂਦਾ ਹੈ, ਇਹ ਸਾਰੇ ਸ਼ਬਦ ਗੁਰਦੇਵ ਨੇ ਵਰਤੇ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਸਭ ਤੋਂ ਪਹਿਲਾਂ ਮੈਂ ਬੇਨਤੀ ਜਿਹੜੀ ਅੱਜ ਸ਼ੁਰੂ ਕੀਤੀ ਹੈ ਕਿ ਭਗਤ ਕੌਣ ਹੈ? ਭਗਤ ਦਾ ਬੜਾ ਵੱਡਾ ਦਰਜਾ ਹੈ। ਬਾਬਾ ਫਰੀਦ ਸਾਹਿਬ ਨੇ ਭਗਤ ਦੇ ਬੇਅੰਤ ਗੁਣਾਂ ਵਿੱਚੋਂ, ਕਿਉਂਕਿ ਇੱਕ ਗੁਣ ਭਗਤ ਦਾ ਨਹੀਂ, ਬੇਅੰਤ ਗੁਣਾਂ ਵਿੱਚੋਂ ਤਿੰਨ ਸ਼੍ਰੋਮਣੀ ਗੁਣ ਜਿਹੜੇ ਨੇ ਉਹਨਾਂ ਨੇ ਆਪਣੀ ਰਚਨਾ ਵਿੱਚ ਦਰਜ ਕੀਤੇ ਨੇ। ਇਹ ਬਾਬਾ ਫਰੀਦ ਸਾਹਿਬ ਦਾ ਸ਼ਲੋਕ ਹੈ, ਇਹ ਆਰੰਭ ਹੁੰਦਾ ਹੈ ਕਿ ਮਤ ਖੁੰਦੀ ਹੋਏ ਏਆਣਾ। ਭਗਤ ਕਿਸ ਨੂੰ ਕਹਿੰਦੇ ਨੇ? ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਦੀ ਪਰਿਭਾਸ਼ਾ ਕੀ ਹੈ? ਮਤ ਖੁੰਦੀ ਹੋਏ ਏਆਣਾ, ਇਹਦਾ ਭਾਵ ਕਿ ਭਗਤ ਕੋਲ ਸ਼ਿਖਰ ਦਾ ਗਿਆਨ ਹੈ, ਉਹ ਬੜੀ ਉੱਚੀ ਮਤ ਦਾ ਮਾਲਕ ਹੈ, ਪਰ ਉੱਚੀ ਮਤ ਖੋਣ ਦੇ ਬਾਵਜੂਦ ਵੀ ਭਗਤ ਜਿਹੜਾ ਉਹ ਆਪਣੀ ਸਿਆਣਪ ਦਾ, ਰੂਹਾਨੀ ਸਿਆਣਪ ਦਾ ਕਿਤੇ ਵੀ ਪ੍ਰਗਟਾਵਾ ਨਹੀਂ ਕਰਦਾ। ਹਕੀਕਤ ਵੇ ਉੱਚੀ ਮਤ ਖੋਣ ਦੇ ਬਾਵਜੂਦ ਵੀ ਹਕੀਕਤ ਵੇ ਉਹ ਬੱਚਿਆਂ ਦੀ ਤਰ੍ਹਾਂ ਹੀ ਵਿਚਰਦਾ ਪਿਆ ਹੈ। ਫਿਰ ਇਸ ਨੂੰ ਬੇਨਤੀ ਸੁਣੋ, ਇਸ ਇਆਣੇਪਨ ਦਾ ਅਗਿਆਨਤਾ ਅਰਥ ਨਹੀਂ ਕਰਨਾ। ਮਤ ਖੋਂਦੀ ਹੋਏ ਇਆਣਾ, ਉਹਦੇ ਕੋਲ ਸਿਆਣਪ ਹੈ, ਉਹ ਰੂਹਾਨੀ ਸਿਆਣਪ ਹੈ, ਉੱਚੀ ਮਤ ਦਾ ਮਾਲਕ ਏ, ਪਰ ਕਦੀ ਉਹ ਦਾਵਾ ਨਹੀਂ ਕਰਦਾ। ਸੱਚਮੁੱਚ ਉਹ ਬੱਚਿਆਂ ਦੀ ਤਰ੍ਹਾਂ ਨਿਰਮਲ ਹੈ, ਬੱਚਿਆਂ ਦੀ ਤਰ੍ਹਾਂ ਨਿਰਸ਼ਲਕ ਹੈ, ਬੱਚਿਆਂ ਦੀ ਤਰ੍ਹਾਂ ਨਿਰਵੈਰ ਹੈ, ਬੱਚਿਆਂ ਦੀ ਤਰ੍ਹਾਂ ਨਿਰਦੋਖ ਹੈ, ਬੱਚਿਆਂ ਦੀ ਤਰ੍ਹਾਂ ਵਾਸ਼ਨਾ ਤੋਂ ਰਹਿਤ ਹੈ। ਭਗਤ ਹੋਵੇ ਕਿ ਉੱਚੀ ਮਤ ਦਾ ਮਾਲਕ, ਪਰ ਨਿਆਣਿਆਂ ਦੀ ਤਰ੍ਹਾਂ ਉਹ ਵਿਚਰਦਾ ਹੈ। ਪਹਿਲਾ ਗੁਣ ਭਗਤ ਦਾ ਮਤ ਖੁੰਦੀ ਹੋਏ ਇਆਣਾ, ਦੂਸਰਾ ਉਹਦਾ ਗੁਣ ਹੈ ਤਾਣ ਖੁੰਦਾ ਹੋਏ ਨਿਤਾਣਾ, ਉਸ ਕੋਲ ਤਾਕਤ ਬੜੀ। ਤਾਣ ਦਾ ਅਰਥ ਤਾਕਤ, ਸ਼ਕਤੀ, ਬਲ। ਰੱਬ ਨੇ ਉਹਨੂੰ ਸ਼ਕਤੀ ਨਾਲ ਇੰਨਾ ਕੁ ਭਰਪੂਰ ਕੀਤਾ ਕਿ ਪਰਮਾਤਮਾ ਇੱਥੋਂ ਤੱਕ ਸ਼ਬਦ ਵਰਦੇ ਨੇ ਕਿ ਮੇਰੀ ਬੰਦੀ ਭਗਤ ਛੁਡਾਵੈ, ਬੰਦ ਹੈ ਭਗਤ ਨਾ ਛੂਟੈ ਮੋਹੇ, ਏਕ ਸਮੇਂ ਮੋਕੋ ਗਏ ਬੰਦ ਹੈ ਤੌਪੁਨ ਮੋਪੈ, ਜਵਾਬ ਨਾ ਹੋਏ। ਪਰ ਗੁਰਮੁਖੋ, ਇੰਨੀ ਤਾਕਤ ਹੋਣ ਦੇ ਬਾਵਜੂਦ ਵੀ ਸੱਚ ਏਵੇ ਭਗਤ ਨਿਤਾਣਾ ਬਣ ਕੇ ਰਹਿੰਦਾ ਹੈ। ਮਹਾਰਾਜ ਦੇ ਬਚਨ, ਮਹਾਰਾਜ ਨੇ ਫਰਮਾਇਆ, ਮਤ ਖੁੰਦੀ ਹੋਏ ਇਆਣਾ, ਤਾਣ ਖੁੰਦੈ ਹੋਏ ਨਿਤਾਣਾ, ਤੀਸਰਾ ਉਹਦਾ ਲੱਛਣ ਕਹਿ ਅਣ ਖੁੰਦੈ ਆਪ ਵੰਡਾਏ। ਭਗਤ ਉਸ ਨੂੰ ਕਹਿੰਦੇ ਆ ਕਿ ਜਿਸ ਕੋਲ ਮੰਨ ਲਓ ਥੋੜੇ ਤੋਂ ਥੋੜੀ ਕੋਈ ਚੀਜ਼ ਹੋਵੇ, ਉਹਨੂੰ ਲੁਕਾਏ ਨਾ। ਭਗਤ ਹੋਵੇ ਅਣ ਖੁੰਦੇ ਨੂੰ, ਥੋੜੇ ਤੋਂ ਥੋੜੇ ਨੂੰ ਇਹ ਵੰਡ ਕੇ ਖਾਂਦਾ ਹੈ। ਜਿਵੇਂ ਅਸੀਂ ਗੁਰੂ ਨਾਨਕ ਸਾਹਿਬ ਜੀ ਬਾਰੇ ਇਹ ਸਾਖੀ ਸਾਰੇ ਜਾਣਨੇ, ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ ਕਿ ਜੇ ਵੰਡਣ ਦੀ ਬਿਰਤੀ ਰੱਬ ਦੇ ਦੇ ਤੇ ਬੰਦਾ ਸੁੱਕੀ ਰੋਟੀ ਵੀ ਵੰਡ ਕੇ ਖਾ ਸਕਦਾ ਹੈ, ਤੇ ਜੇ ਕਬਜ਼ੇ ਵਾਲੀ ਬਿਰਤੀ ਰੱਬ ਕਿਸੇ ਨੂੰ ਦੇ ਦਿੰਦਾ ਤੇ ਸੱਚ ਇਵੇਂ ਬੰਦਾ ਖਰਬਾਂ ਪਤੀ ਹੋ ਕੇ ਵੀ ਧੇਲਾ ਕਿਸੇ ਨੂੰ ਵੰਡਣ ਵਾਸਤੇ ਤਿਆਰ ਨਹੀਂ। ਹੁਣ ਜਦੋਂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਤਿੰਨ ਸੁਨਹਿਰੀ ਅਸੂਲ ਨੇ ਜਿਨ੍ਹਾਂ ਦਾ ਜ਼ਿਕਰ ਅਸੀਂ ਸਾਰੇ ਕਰਨੇ, ਪਹਿਲਾ ਅਸੂਲ ਹੈ ਨਾਮ ਜਪਣਾ, ਦੂਸਰਾ ਸ਼ਬਦ ਅਸੀਂ ਵਰਤਨੇ ਕਿਰਤ ਕਰਨਾ ਜਾਂ ਕਿਰਤ ਕਰਨਾ ਨਾਮ ਜਪਣਾ, ਤੇ ਤੀਸਰਾ ਸ਼ਬਦ ਅਸੀਂ ਵਰਤਨੇ ਵੰਡ ਛਕਣਾ। ਗੁਰਮੁਖੋ, ਕਿਰਤ ਕਰਨਾ ਨਾਮ ਜਪਣਾ ਪਹਿਲਾਂ ਹੈ, ਵੰਡ ਛਕਣਾ ਬਾਅਦ ਵਿੱਚ ਹੈ। ਇਹ ਵੀ ਸ਼ਬਦ ਬਹੁਤ ਰਹੱਸਮਈਕ ਹੈ। ਇਹਦਾ ਮਤਲਬ ਜੋ ਕਿਰਤਕਾਰ ਕਰਨੇ ਉਸ ਵਿੱਚੋਂ ਗੁਰੂ ਜੀ ਨੇ ਜੋ ਦਸਵੰਧ ਕਿਹਦੇ ਕਿਹਾ ਹੈ, ਉਸ ਦਸਵੰਡ ਨੂੰ ਤੂੰ ਵੰਡ ਕੇ ਛਕਣ ਦਾ ਮੁਰਾਦ ਲੋੜ ਵੰਦ ਦੀ ਮਦਦ ਕਰੀ, ਤੇ ਦੂਸਰੀ ਗੱਲ ਜੋ ਤੂੰ ਨਾਮ ਜਪਣੇ, ਜੇ ਤੇਰੇ ਅੰਦਰ ਪਰਮਾਤਮਾ ਦੀ ਬਖਸ਼ਿਸ਼ ਦਾ ਭੰਡਾਰਾ ਆ ਗਿਆ, ਜੇ ਕਿਰਤ ਵਿੱਚੋਂ ਮਿਲੇ ਕੋਈ ਧਨ ਨੂੰ ਤੂੰ ਵੰਡ ਕੇ ਛਕਣੇ, ਤੇ ਪਰਮਾਤਮਾ ਦੀ ਕੀਰਤੀ ਵਿੱਚੋਂ ਜਦੋਂ ਤੇਰਾ ਅੰਦਰ ਨਾਮ ਨਾਲ ਭਰਪੂਰ ਹੋ ਜਾਏ, ਉਹ ਵੀ ਤਿਲ ਕਿਸੇ ਨੂੰ ਵੰਡ ਕੇ ਛਕੀ। ਸੱਚ ਇਵੇਂ ਭਗਤ ਭਗਤੀ ਵੀ ਵੰਡਦਾ ਹੈ। ਮਹਾਰਾਜ ਬਾਣੀ ਚ ਇੱਕ ਬਚਨ ਕੁੰਦਨ, ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਮੇ ਇੱਕ ਕਣੀ। ਇੱਥੇ ਬੇਨਤੀ ਕਰਾਂਗਾ ਜੀ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਤਿਲ ਦਿੱਤਾ ਗਿਆ, ਕਹਿੰਦੇ ਤੁਸੀਂ ਵੰਡ ਕੇ ਛਕਣ ਦੀ ਗੱਲ ਕਰਦੇ ਹੋ, ਆਹ ਇੱਕ ਤਿਲ ਹੈ, ਦੱਸੋ ਇਹਨੂੰ ਵੰਡ ਕੇ ਕਿਵੇਂ ਛਕਾਂਗੇ। ਸਤਿਗੁਰੂ ਜੀ ਮੁਸਕਰਾ ਪਏ। ਹਜ਼ੂਰ ਨੇ ਫੁਰਮਾਇਆ ਕਿ ਜੇ ਨੀਅਤ ਵੰਡਣ ਦੀ ਹੋਵੇ ਤੇ ਅਣਖੋਂਦਾ ਆ ਵੰਡਾਏ, ਇੱਕ ਤਿਲ ਵੀ ਵੰਡਿਆ ਜਾ ਸਕਦਾ। ਹੁਣ ਤਿਲ ਬਿਲਕੁਲ ਛੋਟਾ ਹੁੰਦਾ, ਬਰੀਕ। ਮਹਾਰਾਜ ਕਹਿੰਦੇ ਨੀਅਤ ਹੋਵੇ ਤੇ ਸੱਚਮੁੱਚ ਤਿਲ ਵੀ ਵੰਡਿਆ ਜਾਂਦਾ। ਉਹਨਾਂ ਕਿਹਾ ਜੀ ਦੱਸੋ ਸਾਨੂੰ, ਵੰਡ ਕੇ ਛਕਾਓ ਸਾਰਿਆਂ ਨੂੰ। ਮਹਾਰਾਜ ਜੀ ਨੇ ਉਸੇ ਵਕਤ ਜਲ ਮੰਗਾਇਆ, ਉਸ ਤਿਲ ਨੂੰ ਮਹਾਰਾਜ ਜੀ ਨੇ ਰਗੜ ਦਿੱਤਾ। ਛੋਟਾ ਜਿਹਾ ਤਿਲ ਸੀ, ਉਹਨੂੰ ਪੱਥਰ ਤੇ ਰੱਖ ਕੇ ਮਹਾਰਾਜ ਜੀ ਨੇ ਰਗੜ ਦਿੱਤਾ। ਜਦੋਂ ਤਿਲ ਰਗੜਿਆ ਗਿਆ, ਬਿਲਕੁਲ ਉਹ ਪਾਊਡਰ ਜਿਹਾ ਬਣ ਗਿਆ ਥੋੜਾ ਜਿਹਾ। ਉਸ ਤਿਲ ਦੇ ਪਾਊਡਰ ਨੂੰ ਚੁੱਕ ਕੇ ਜਾਂ ਉਸ ਰਗੜੇ ਹੋਏ ਤਿਲ ਨੂੰ ਚੁੱਕ ਕੇ ਬਾਬਾ ਜੀ ਨੇ ਪਾਣੀ ਵਿੱਚ ਘੋਲ ਦਿੱਤਾ ਤੇ ਸਾਰਿਆਂ ਜੋਗੀਆਂ ਨੂੰ ਕਿਹਾ, ਆਓ ਆਓ ਮੈਂ ਤੁਹਾਨੂੰ ਤਿਲ ਵੰਡ ਕੇ ਛਕਾਨਾ। ਉਸ ਤਿਲ ਦਾ ਪਾਣੀ ਜਿਹੜਾ ਚੁਲੀ ਚੁਲੀ ਸਾਰਿਆਂ ਨੂੰ ਦੇ ਦਿੱਤਾ। ਕਹਿਣ ਤੋਂ ਮੁਰਾਦ, ਜੇ ਨੀਅਤ ਵੰਡਣ ਦੀ ਹੋਵੇ ਤੇ ਤਿਲ ਵੀ ਵੰਡੇ ਜਾਂਦੇ ਨੇ, ਜੇ ਨੀਅਤ ਮਾੜੀ ਹੋਵੇ ਤੇ ਬੰਦਾ ਖਰਬਾਂ ਪਤੀ ਹੋ ਕੇ ਵੀ ਤਿਲ ਜਿੰਨਾ ਨਹੀਂ ਵੰਡਦਾ। ਫਿਰ ਸ਼ਬਦ ਮੈਂ ਰਿਪੀਟ ਕਰ ਦੇਣਾ, ਨੀਅਤ ਹੋਵੇ ਤੇ ਤਿਲ ਵੀ ਵੰਡਿਆ ਜਾਂਦਾ, ਜੇ ਵੱਧ ਨੀਅਤ ਹੋਵੇ ਤੇ ਚੇਤੇ ਰੱਖੋ ਭੰਡਾਰ ਭਰੇ ਹੋਣ ਤੇ ਤਿਲ ਜਿੰਨਾ ਬੰਦਾ ਨਹੀਂ ਵੰਡ ਸਕਦਾ। ਮਹਾਰਾਜ ਨੇ ਪਹਿਲਾਂ ਭਗਤ ਦੀ ਪਰਿਭਾਸ਼ਾ ਇਹ ਦਿੱਤੀ ਹੈ ਕਿ ਮਤ ਖੁੰਦੀ ਹੋਏ ਇਆਣਾ, ਤਾਣ ਖੁੰਦਾ ਹੋਏ ਨਿਤਾਣਾ, ਅਣ ਖੁੰਦਾ ਆਪ ਵਡਾਏ, ਜਿਸ ਕੋਲੇ ਇਹ ਤਿੰਨ ਰੂਹਾਨੀ ਗੁਣ ਨੇ ਮਹਾਰਾਜ ਕਹਿੰਦੇ ਨੇ ਕੋਈ ਐਸਾ ਭਗਤ ਸਦਾਏ। ਇਸ ਕਰਕੇ ਮੈਂ ਅਰਜ਼ ਕਰਾਂਗਾ ਕਿ ਜਿਹੜਾ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਆਇਆ ਹੈ, ਯਤਨ ਕਰੋ ਅਸੀਂ ਸਮਾਜ ਨੂੰ ਦੱਸ ਸਕੀਏ ਕਿ ਗੁਰੂ ਘਰ ਵਿੱਚ ਰੂਹਾਨੀ ਜਿਹੜੇ ਸਿਖਰ ਤੇ ਪਹੁੰਚੀਆਂ ਆਤਮਾਵਾਂ ਨੇ ਉਹਨਾਂ ਦਾ ਸਨਮਾਨ ਕਿੰਨਾ ਕੁ ਹੈ। ਸਿਰਫ ਇੱਕ ਗੱਲ ਹੋਰ ਕਹਿ ਕੇ ਅਸੀਂ ਸ਼ਬਦ ਦੀ ਵਿਚਾਰ ਵੱਲ ਆਉਂਦੇ, ਕਿਉਂਕਿ 9 ਵਜੇ ਤੱਕ ਪੂਰਬ ਦੇ ਦਿਨਾਂ ਵਿੱਚ ਵਿਚਾਰ ਚੱਲਦੀ ਹੈ, ਅੱਜ ਵੀ 9 ਵਜੇ ਤੱਕ ਆਪਾਂ ਵਿਚਾਰ ਕਰਨੀ ਹੈ। ਇਸ ਕਰਕੇ ਥੋੜ੍ਹਾ ਜਿਹਾ ਆਰੰਭ 'ਚ ਮੈਂ ਇਹ ਲੈ ਲਿਆ। ਆਪ ਜਦੋਂ ਗੁਰੂ ਸਾਹਿਬ ਦੀ ਬਾਣੀ ਪੜ੍ਹਦੇ ਹੋ, ਜਿਹੜੇ ਸਹਿਜ ਪਾਠ ਕਰਦੇ ਆ ਉਹਨਾਂ ਨੂੰ ਪਤਾ ਹੈ ਕਿ ਗੁਰੂ ਅਰਜਨ ਦੇਵ ਜੀ ਨੇ ਨਾ ਜੀ, ਜਦੋਂ ਗੁਰੂ ਸਾਹਿਬਾਨ ਜੀ ਦੀ ਬਾਣੀ ਸ਼ੁਰੂ ਹੁੰਦੀ ਉੱਥੇ ਸ਼ਬਦ ਮਹੱਲਾ ਵਰਤਿਆ ਹੈ। ਅਸੀਂ ਪੜ੍ਹਦੇ ਹਾਂ ਰਾਗ ਸ੍ਰੀ ਰਾਗ ਮਹੱਲਾ ਪਹਿਲਾ, ਉੱਥੇ ਬਿਲਕੁਲ ਨਹੀਂ ਲਿਖਿਆ ਬਾਣੀ ਗੁਰੂ ਨਾਨਕ ਦੇਵ ਜੀ ਕੀ। ਸਾਰੀ ਬਾਣੀ 17 ਇਹ 19 ਰਾਗਾਂ 'ਚ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ, ਪਰ 19 ਰਾਗਾਂ 'ਚ ਜਿੱਥੇ ਵੀ ਬਚਨ ਆਇਆ, ਮਹੱਲਾ ਆਇਆ, ਸਲੋਕ ਆਇਆ, ਸਲੋਕ ਮਹੱਲਾ ਆਇਆ, ਗੁਰੂ ਸਾਹਿਬ ਨੇ ਉੱਥੇ ਪਹਿਲਾ ਹੀ ਲਿਖਿਆ ਹੈ। ਗੁਰੂ ਅੰਗਦ ਦੇਵ ਜੀ ਦੇ 63 ਸਲੋਕ ਨੇ, 63 ਸਲੋਕਾਂ ਵਿੱਚ ਕਿਤੇ ਵੀ ਸ਼ਬਦ ਨਹੀਂ ਕਿ ਬਾਣੀ ਗੁਰੂ ਅੰਗਦ ਦੇਵ ਜੀ ਕੀ। ਉੱਥੇ ਮਹਾਰਾਜ ਨੇ ਸ਼ਬਦ ਵਰਤਿਆ ਸਲੋਕ ਮਹੱਲਾ ਦੂਜਾ। ਗੁਰੂ ਅਮਰਦਾਸ ਜੀ ਦੀ 17 ਰਾਗਾਂ ਵਿੱਚ ਬਾਣੀ ਹੈ, 17 ਰਾਗਾਂ ਵਿੱਚੋਂ ਕਿਸੇ ਰਾਗ ਵਿੱਚ ਗੁਰੂ ਸਾਹਿਬ ਜੀ ਦੇ ਕਿਸੇ ਸ਼ਬਦ ਉੱਤੇ ਇਹ ਨਹੀਂ ਲਿਖਿਆ ਗਿਆ ਬਾਣੀ ਗੁਰੂ ਅਮਰਦਾਸ ਜੀ ਕੀ। ਸ਼ਬਦ ਆਉਂਦਾ ਮਹੱਲਾ ਤੀਜਾ, ਆਪ ਪਾਠ ਕਰਦੇ ਹੋ ਰਾਮ ਕਲੀ ਮਹੱਲਾ ਤੀਜਾ, ਇਹ ਇੱਥੇ ਇਹ ਬਿਲਕੁਲ ਨਹੀਂ ਲਿਖਿਆ ਕਿ ਆਨੰਦ ਸਾਹਿਬ ਗੁਰੂ ਅਮਰਦਾਸ ਜੀ ਕਿ, ਮੇਰੇ ਕਹਿਣ ਤੋਂ ਮੁਰਾਦ ਹੈ ਤੇ ਆਨੰਦ ਸਾਹਿਬ ਦੀ ਵਿਲੱਖਣਤਾ ਵੀ, ਜੇ ਕਿਤੇ ਇਹਨਾਂ ਦਿਨਾਂ 'ਚ ਸ਼ਬਦ ਆਇਆ ਆਪਾਂ ਵੇਖਾਂਗੇ। 40 ਪੌੜੀਆਂ ਆਨੰਦ ਸਾਹਿਬ ਦੀਆਂ ਨੇ, ਪਰ ਖੂਬਸੂਰਤੀ ਇਹ ਵੇ ਕਿ 40 ਪੌੜੀਆਂ ਵਿੱਚ ਜਿੱਥੇ ਵੀ ਨਾਨਕ ਪਦ ਆਇਆ ਸਤਿਗੁਰੂ ਨੇ ਹਰ ਨਾਨਕ ਪਦ ਦੇ ਥੱਲੇ ਔਂਕੜ ਦਰਜ ਕੀਤੀ ਹੈ। ਆਨੰਦ ਸਾਹਿਬ 'ਚ ਵਿਲੱਖਣਤਾ ਸਭ ਤੋਂ, 40 ਥਾਵਾਂ ਤੇ 40 ਪੌੜੀਆਂ ਵਿੱਚ ਜੇ ਨਾਨਕ ਪਦ ਆਇਆ ਜੇ ਪੜੋਗੇ ਉੱਥੇ ਔਂਕੜ ਲੱਗੀ। ਭਾਵੇਂ ਵਿਦਵਾਨ ਇਹਦੇ ਅਰਥ ਹੀ ਕਰਦੇ ਨੇ ਕਿ ਗੁਰੂ ਅਮਰਦਾਸ ਜੀ ਫਰਮਾਉਂਦੇ ਨੇ। ਮੈਂ ਬੇਨਤੀ ਕਰਾਂਗਾ, ਗੁਰੂ ਰਾਮਦਾਸ ਜੀ ਦੀ ਬਾਣੀ 30 ਰਾਗਾਂ ਵਿੱਚ ਹੈ, ਕਿਤੇ ਮਹਾਰਾਜ ਜੀ ਦਾ ਨਿੱਜੀ ਨਾਮ ਨਹੀਂ ਉੱਪਰ ਲਿਖਿਆ। ਗੁਰੂ ਅਰਜਨ ਦੇਵ ਜੀ ਦੀ ਬਾਣੀ 30 ਰਾਗਾਂ 'ਚ, ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ 15 ਰਾਗਾਂ ਵਿੱਚ ਹੈ, ਕਿਤੇ ਸ਼ਬਦ ਨਹੀਂ ਲਿਖਿਆ ਕਿ ਬਾਣੀ ਗੁਰੂ ਤੇਗ ਬਹਾਦਰ ਜੀ ਕੀ। ਗੁਰਮੁਖੋ ਤਵੱਜੋ ਦਿਆ ਜੇ, ਸੱਚ ਇਹ ਵੇ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ 15 ਭਗਤ ਨੇ। ਕਬੀਰ ਸਾਹਿਬ ਆਪਣੇ ਲਈ ਸ਼ਬਦ ਵਰਤਦੇ ਨੇ ਜਾਤ ਜੁਲਾਹਾ ਮਤ ਕਾ ਧੀਰ, ਰਵਿਦਾਸ ਸਾਹਿਬ ਸ਼ਬਦ ਵਰਤਦੇ ਨੇ ਕਿ ਕਹਿ ਰਵਿਦਾਸ ਚਮਾਰ, ਭਗਤ ਨਾਮਦੇਵ ਜੀ ਸ਼ਬਦ ਵਰਤਦੇ ਨੇ ਛੀਪੇ ਕੇ ਜਨਮ ਕਾਹੇ ਕੋ ਆਇਆ। ਪਰ ਮੈਂ ਇੱਕ ਤੁਹਾਨੂੰ ਬੇਨਤੀ ਕਰਾਂਗਾ, ਪੂਰੇ ਗੁਰੂ ਗ੍ਰੰਥ ਸਾਹਿਬ 'ਚ ਕਿਤੇ ਮਹਾਰਾਜ ਜੀ ਨੇ ਇਹ ਹੈਡਿੰਗ ਨਹੀਂ ਦਿੱਤਾ ਕਿ ਬਾਣੀ ਕਬੀਰ ਜੁਲਾਹੇ ਕੀ। ਵਾਹਿਗੁਰੂ, ਮੇਰੀ ਸਿਰਫ ਸਮਝਣ ਲਈ ਮੈਂ ਬੇਨਤੀ ਕਰ ਰਿਹਾ, ਕਿਤੇ ਭਗਤ ਰਵਿਦਾਸ ਜੀ ਦੇ ਸਰਲੇਖ ਚਮਾਰ ਸ਼ਬਦ ਨਹੀਂ ਵਰਤਿਆ। ਗੁਰੂ ਸਾਹਿਬ ਨੇ ਸਭ ਤੋਂ ਵੱਡੀ ਮੱਧ ਯੁੱਗ ਵਿੱਚ ਜਿਹੜੀ ਭਾਰਤ ਵਿੱਚ ਕ੍ਰਾਂਤੀ ਪੈਦਾ ਕੀਤੀ, ਜਿਨ੍ਹਾਂ ਨੂੰ ਲੋਕ ਚਮਾਰ, ਛੀਂਬਾ, ਜੁਲਾਹਾ, ਨਾਈ ਇਹ ਸ਼ਬਦ ਵਰਤਦੇ ਸਨ, ਮੇਰੇ ਗੁਰੂ ਨੇ ਸਭ ਤੋਂ ਪਹਿਲਾਂ ਬਾਣੀ ਲਿਖਣ ਲੱਗਿਆ ਇੰਨਾ ਸਨਮਾਨ ਦਿੱਤਾ, ਉਹਨਾਂ ਲਈ ਸ਼ਬਦ ਵਰਤਿਆ ਬਾਣੀ ਭਗਤ ਕਬੀਰ ਜੀਓ ਕੀ, ਬਾਣੀ ਭਗਤ ਰਵਿਦਾਸ ਜੀ ਕੀ, ਬਾਣੀ ਭਗਤ ਨਾਮ ਦੇਵ ਜੀ ਕੀ। ਇਹਦਾ ਮਤਲਬ ਕਿ ਜਿਨ੍ਹਾਂ ਨੂੰ ਭਗਤੀ ਕਰਨ ਦਾ ਅਧਿਕਾਰ ਨਹੀਂ ਦੇ ਰਿਹਾ ਸ਼ਾਸਤਰ, ਸੱਚ ਇਹ ਵੇ ਕਿ ਬਾਬਾ ਜੀ ਨੇ ਉਹਨਾਂ ਲਈ ਸ਼ਬਦ ਵਰਤਿਆ ਉਹ ਭਗਤ ਨੇ ਪਰਮਾਤਮਾ ਦੇ। ਇਹਨਾਂ 15 ਭਗਤਾਂ ਵਿੱਚੋਂ ਸਭ ਤੋਂ ਪਹਿਲਾਂ ਜਿਹੜੀ ਬਾਣੀ ਆਉਂਦੀ ਹੈ ਉਹ ਭਗਤ ਕਬੀਰ ਜੀ ਦੀ ਆਉਂਦੀ ਹੈ। ਉਂਝ ਮੈਂ ਬੇਨਤੀ ਕਰਾਂ, ਕਬੀਰ ਲਫ਼ਜ਼ ਦਾ ਅਰਥ ਅਸੀਂ ਸਾਰੇ ਇਹ ਕਰਨੇ ਆ ਵੀ ਭਗਤ ਕਬੀਰ ਜੀ, ਉਂਝ ਵੈਸੇ ਕਬੀਰ ਜਿਹੜਾ ਸ਼ਬਦ ਹੈ ਫਾਰਸੀ ਵਿੱਚ ਇਹਦਾ ਅਰਥ ਹੈ ਵੱਡਾ। ਭਗਤ ਜੀ ਨੇ ਵੀ ਇੱਕ ਸ਼ਬਦ ਥਾਂ ਤੇ ਵਰਤਿਆ, ਜਿੱਥੇ ਆਪਣੇ ਨਾਮ ਲਈ ਕਬੀਰ ਵਰਤਿਆ ਉੱਥੇ ਇੱਕ ਉਹਨਾਂ ਨੇ ਰੱਬ ਲਈ ਵੀ ਸ਼ਬਦ ਕਬੀਰ ਵਰਤਿਆ। ਉਹਨਾਂ ਦਾ ਬਚਨ ਹੁੰਦਾ ਕਬੀਰ ਕਸਤੂਰੀ ਭਇਆ ਭਵਰ ਭਏ ਸਬਦਾਸ, ਉੱਥੇ ਕਬੀਰ ਦਾ ਅਰਥ ਭਗਤ ਕਬੀਰ ਨੇ, ਉੱਥੇ ਕਬੀਰ ਦਾ ਅਰਥ ਤੇ ਵੱਡਾ ਪਰਮਾਤਮਾ। ਗੁਰੂ ਨਾਨਕ ਸਾਹਿਬ ਨੇ ਸ਼ਬਦ ਵਰਤਿਆ ਕਬੀਰ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ, ਮੇਰੇ ਕਹਿਣ ਤੋਂ ਮੁਰਾਦ ਸੀ, ਅੱਜ ਮੈਂ ਇੰਨਾ ਟਾਈਮ ਤਾਂ ਇਹਤੇ ਲਾਇਆ ਵੀ ਜਿਹੜੀ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਸਾਹਿਬਾਨ ਜੀ ਦੀ ਬਾਣੀ ਹੈ ਇਹ ਅਭੇਦ ਹੋਏ ਪਰਮਾਤਮਾ ਵਿੱਚ ਜੁੜੇ ਨੇ, ਤੇ ਅੱਜ ਇਦੋਂ ਵੱਡੀ ਵਿਲੱਖਣਤਾ ਕੀ ਹੋਵੇਗੀ। ਏਡੀ ਵੱਡੀ ਸਾਂਝੀਵਾਲਤਾ ਕੀ ਸਾਨੂੰ ਦਿਸੇਗੀ। ਹਰਿਮੰਦਰ ਸਾਹਿਬ ਵਿੱਚ ਸਿੰਘ ਸਾਹਿਬ ਜੀ ਨੇ ਹੁਕਮ ਲਿਆ, ਪਿਆਰਿਓ ਸ਼ਬਦ ਭਗਤ ਕਬੀਰ ਜੀ ਦਾ ਹੈ ਪਰ ਆਪਾਂ ਸਾਰਿਆਂ ਨੇ ਖੱਤ ਜੋੜ ਕੇ ਦੋ ਵਾਰੀ ਤਾਂ ਦਰਬਾਰ ਸਾਹਿਬ ਸੁਣਿਆ ਜੀ, ਹੁਣ ਭਾਈ ਸਾਹਿਬ ਨੇ ਪੜਿਆ। ਅਸੀਂ ਸਾਰਿਆਂ ਨੇ ਖੱਤ ਜੋੜ ਕੇ ਨਮਸਕਾਰ ਕੀਤੀ, ਕਿਸੇ ਦੇ ਮਨ ਚ ਫੁਰਨਾ ਉੱਠਿਆ ਹੀ ਨਹੀਂ ਕਿ ਇਹ ਤਾਂ ਭਗਤ ਕਬੀਰ ਜੀ ਦਾ ਸ਼ਬਦ ਕਹਿ ਨਹੀਂ। ਪਿਆਰਿਓ ਜਦੋਂ ਸ਼ਬਦ ਆਇਆ ਉਦੋਂ ਸਭ ਦੇ ਅੰਦਰ ਨੇ ਕਿਹਾ ਅੱਜ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਇਹ ਹੈ। ਮਹਾਰਾਜ ਜੀ ਨੇ ਇਸ ਸ਼ਬਦ ਨੂੰ ਗੁਰੂ ਤੁਲਤਾ ਦਿੱਤੀ ਹੈ, ਗੁਰੂ ਸਮਾਨਤਾ ਦਿੱਤੀ ਹੈ। ਅੱਜ ਭਗਤ ਕਬੀਰ ਸਾਹਿਬ ਜੀ ਉਹਨਾਂ ਨੇ ਜਿਹੜਾ ਉਪਦੇਸ਼ ਸਾਨੂੰ ਦਿੱਤਾ ਹੈ, ਇੱਕ ਤਾਂ ਆਪਾਂ ਅੱਖਰੀ ਅਰਥ ਤੇ ਸਾਰੇ ਵਾਚਾਂਗੇ ਇੱਕ ਇੱਕ ਸ਼ਬਦ। ਆਓ ਗੁਰਮੁਖੋ ਪਹਿਲੀ ਤੁਕ ਦਾ ਪਾਠ ਆਪ ਜੀ ਸਰਵਨ ਕਰੋ ਜੀ।
ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ।
ਭਗਤ ਕਬੀਰ ਸਾਹਿਬ ਜੀ ਪਹਿਲਾ ਬਚਨ ਸੰਬੋਧਕ ਰੂਪ ਚ ਕਹਿ ਰਹੇ ਨੇ, ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ। ਭਾਈ ਦਾ ਅਰਥ ਇੱਥੇ ਇਉਂ ਕਰ ਲਈ, ਹੇ ਮੇਰੇ ਭਰਾ ਹੇ ਮੇਰੇ ਵੀਰ। ਤਿੰਨ ਵਾਰੀ ਸ਼ਬਦ ਵਰਤਿਆ ਰਾਮ, ਇੱਥੇ ਰਾਮ ਦਾ ਅਰਥ ਅਸੀਂ ਇੱਕ ਓਅੰਕਾਰ ਨਾਲ ਕਰਾਂਗੇ। ਫਿਰ ਅਰੇ ਸੁਣਿਓ, ਸ਼ਬਦ ਰਾਮ ਆਉਣਾ, ਗੋਪਾਲ ਆਉਣਾ, ਮੁਰਾਰੀ ਆਉਣਾ, ਅੱਲਾ ਆਉਣਾ, ਰੱਬ ਆਉਣਾ, ਪਰ ਜਿੱਥੇ ਸ਼ਬਦ ਅਵਤਾਰੀ ਰੂਪ ਚ ਆਵੇਗਾ ਉਹਦੇ ਅਰਥ ਆਪਾਂ ਅਵਤਾਰ ਦੇ ਅਰਥਾਂ ਚ ਕਰਾਂਗੇ। ਜਿਵੇਂ ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਖਮਨ ਵਿਛੜ ਗਇਆ, ਉੱਥੇ ਅਵਤਾਰ ਲਈ ਸ਼ਬਦ ਹੈ। ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁ ਪਰਿਵਾਰ, ਉੱਥੇ ਅਸੀਂ ਅਵਤਾਰ ਰੂਪ ਚ ਉਹਦੇ ਅਰਥ ਕਰਾਂਗੇ। ਪਰ ਇੱਥੇ ਜਿਹੜਾ ਸ਼ਬਦ ਕਹਿ ਰਾਮ ਸਿਮਰ, ਰਾਮ ਦਾ ਅਰਥ ਹੈ ਜੋ ਸਾਰੀਆਂ ਥਾਵਾਂ ਤੇ ਰਮਿਆ ਹੋਇਆ, ਇਉਂ ਕਹਿ ਲਓ ਜਿਹਨੂੰ ਕਹਿੰਦੇ ਆ ਕਣ ਕਣ ਦੇ ਵਿੱਚ ਉਹ ਵਿਦਮਾਨ ਕਹਿ ਵਿਰਾਜਮਾਨ ਕਹਿ ਸਰਵ ਵਿਆਪਕ ਹੈ। ਪਹਿਲਾ ਸ਼ਬਦ ਵਰਤਿਆ ਰਾਮ ਸਿਮਰ, ਸਿਮਰ ਦਾ ਲਫ਼ਜ਼ੀ ਅਰਥ ਹੈ ਜੀ ਚੇਤੇ ਕਰਨਾ। ਬਾਣੀ ਚ ਸਿਮਰ ਸ਼ਬਦ ਵੀ ਆਉਂਦਾ ਹੈ, ਸਿਮਰੋ ਸ਼ਬਦ ਵੀ ਆਉਂਦਾ ਹੈ, ਸਿਮਰਨ ਸ਼ਬਦ ਵੀ ਆਉਂਦਾ ਹੈ। ਅਸਲ ਚ ਇੱਕ ਸੰਸਕ੍ਰਿਤ ਦਾ ਸ਼ਬਦ ਹੈ ਸਮਰਨ, ਇਹ ਸਮਰਨ ਤੋਂ ਸ਼ਬਦ ਸਿਮਰਨ ਬਣਿਆ ਹੈ। ਮਹਾਰਾਜ ਇੱਥੇ ਸ਼ਬਦ ਵਰਤਿਆ ਸਿਮਰ, ਰਾਮ ਸਿਮਰ, ਇਹ ਪਹਿਲਾ ਸ਼ਬਦ ਕਿਹਾ ਹੇ ਭਾਈ ਤੂੰ ਸਰਬ ਵਿਆਪਕ ਪਰਮਾਤਮਾ ਨੂੰ ਪ੍ਰਭੂ ਨੂੰ ਸਿਮਰ। ਦੂਜਾ ਫਿਰ ਸ਼ਬਦ ਕਿਹਾ ਰਾਮ ਸਿਮਰ, ਇਹ ਮੈਂ ਅਰਜ਼ ਕਰਨਾ ਤਿੰਨ ਵਾਰੀ ਕਿਉਂ ਕਿਹਾ, ਪਹਿਲੀ ਵਾਰੀ ਕਿਹਾ ਰਾਮ ਸਿਮਰ, ਫਿਰ ਕਿਹਾ ਰਾਮ ਸਿਮਰ ਹੇ ਭਾਈ ਉਸ ਪ੍ਰਭੂ ਨੂੰ ਸਿਮਰ ਪਰਮਾਤਮਾ ਨੂੰ ਸਿਮਰ, ਤੀਸਰੀ ਵਾਰੀ ਫਿਰ ਕਿਹਾ ਰਾਮ ਸਿਮਰ ਭਾਈ, ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ, ਹੇ ਭਾਈ ਹੇ ਮੇਰੇ ਵੀਰ ਪ੍ਰਭੂ ਨੂੰ ਸਿਮਰ ਪ੍ਰਭੂ ਨੂੰ ਸਿਮਰ ਪ੍ਰਭੂ ਨੂੰ ਸਿਮਰ। ਗੁਰਮੁਖ ਵਿਦਵਾਨ ਲਿਖਦੇ ਆ ਇੱਕ ਤਾਂ ਤਿੰਨ ਵਾਰੀ ਇਹ ਗੱਲ ਦ੍ਰਿੜ ਕਰਾਈ, ਤਿੰਨ ਦੀ ਗਿਣਤੀ ਬੜੀ ਵੱਡੀ ਮਹਾਨਤਾ ਹੈ ਜੀ, ਯਾਦ ਰੱਖਿਓ। ਕਿਸੇ ਗੱਲ ਨੂੰ ਚੰਗੀ ਤਰ੍ਹਾਂ ਦ੍ਰਿੜ ਕਰਾਉਣਾ ਹੋਵੇ ਨਾ, ਸਾਡੇ ਇਸ ਮੁਲਕ ਵਿੱਚ ਤਿੰਨ ਵਾਰੀ ਸ਼ਬਦ ਵਰਤੇ ਜਾਂਦੇ ਨੇ। ਦੇਖੋ ਇੱਕ ਇਹਦੇ ਅਰਥ ਨੇ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ, ਇਹਦਾ ਅਰਥ ਹੈ ਤੂੰ ਮਨ ਕਰਕੇ ਰਾਮ ਸਿਮਰ, ਤੂੰ ਬਚਨਾ ਕਰਕੇ ਰਾਮ ਸਿਮਰ, ਤੇ ਤੀਸਰਾ ਸ਼ਬਦ ਵਰਤਿਆ ਤੂੰ ਕਰਮਾਂ ਕਰਕੇ ਰਾਮ ਸਿਮਰ। ਤਿੰਨ ਵਾਰੀ ਸ਼ਬਦ ਆਇਆ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ, ਤੂੰ ਜ਼ਬਾਨ ਕਰਕੇ ਰਾਮ ਸਿਮਰ, ਤੂੰ ਆਪਣੇ ਮਨ ਕਰਕੇ ਰਾਮ ਸਿਮਰ, ਤੇ ਤੀਸਰਾ ਸ਼ਬਦ ਵਰਤਿਆ ਕਿ ਹੇ ਭਾਈ ਤੂੰ ਆਪਣੇ ਕਰਮਾਂ ਵਿੱਚ ਵੀ ਪਰਮਾਤਮਾ ਨੂੰ ਸਿਮਰ। ਇਹੀ ਕਾਰਨ ਜਦੋਂ ਅਸੀਂ ਅਰਦਾਸ ਕਰਨੇ ਆ ਜੀ ਤੇ ਗੁਰੂ ਸਾਹਿਬ ਦੇ ਚਰਨਾਂ ਚ ਖਲੋ ਕੇ ਅਰਦਾਸੀਏ ਸਿੰਘ ਮੰਗਦੇ ਆ, ਉੱਥੇ ਇੱਕ ਸ਼ਬਦ ਵਰਤਨੇ ਆ ਪ੍ਰਿਤਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਉੱਥੇ ਤਿੰਨ ਵਾਰੀ ਸ਼ਬਦ ਆਇਆ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾ ਹੋਵੇ। ਇਹਦਾ ਮਤਲਬ ਸਭ ਤੋਂ ਪਹਿਲਾਂ ਅਕਾਲ ਪੁਰਖ ਜੀ, ਕੋਈ ਵੀ ਸਿੱਖ ਅਰਦਾਸ ਕਰੇ ਅਸੀਂ ਸਮੁੱਚੇ ਖਾਲਸੇ ਪੰਥ ਵਾਸਤੇ ਮੰਗਣ ਆਏ ਹਾਂ, ਇਹਨਾਂ ਨੂੰ ਵਾਹਿਗੁਰੂ 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 ਚੇਤਾ ਹੋਵੇ। ਇਹਦਾ ਮਤਲਬ ਮਨ ਕਰਕੇ ਬਚਨਾ ਕਰਕੇ ਕਰਮਾਂ ਕਰਕੇ ਇਹਨਾਂ ਨੂੰ ਪਰਮਾਤਮਾ ਦੀ ਯਾਦ ਆਵੇ। ਇੱਥੇ ਪਹਿਲਾ ਬਚਨ ਕਿਹਾ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ, ਇਹਦੇ ਅੱਖਰੀ ਅਰਥ ਹੋ ਗਏ ਕਿ ਪਰਮਾਤਮਾ ਨੂੰ ਸਿਮਰ। ਹੁਣ ਥੋੜਾ ਜਿਹਾ ਅਸੀਂ ਦੇਖੀਏ ਕਿ ਵੇਖੋ ਬਾਣੀ ਚ ਬੜੇ ਸੰਬੋਧਕੀ ਪਦੇ ਆਏ ਆ, ਜਿਵੇਂ ਇੱਥੇ ਭਾਈ ਸ਼ਬਦ ਵਰਤਿਆ, ਮੀਤਾ ਵੀ ਵਰਤਿਆ, ਰਾਮ ਨਾਮ ਗੁਣ ਗਾਏ ਲੇ ਮੀਤਾ। ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਬੋਧ ਕੀ ਪਦੇ ਆਇਆ ਨਾਮ ਜਪੋ ਮੇਰੇ ਸਾਜਨ ਸੈਨਾ ਇਹ ਸਾਰੇ ਸ਼ਬਦ ਆਏ ਨੇ ਹੁਣ ਇੱਥੇ ਸ਼ਬਦ ਹੈ ਤੂੰ ਪ੍ਰਮਾਤਮਾ ਨੂੰ ਸਿਮਰ ਕਿਉਂਕਿ ਗੁਰਮਤ ਨੇ ਸਭ ਤੋਂ ਜ਼ਿਆਦਾ ਜਿਹੜਾ ਜ਼ੋਰ ਦਿੱਤਾ ਬਾਣੀ ਚ ਉਹ ਪ੍ਰਮਾਤਮਾ ਦੇ ਸਿਮਰਨ ਦਾ ਦਿੱਤਾ ਹੈ ਕਿ ਪਰਮੇਸ਼ਵਰ ਦੇ ਨਾਮ ਨੂੰ ਸਿਮਰ ਕਿਉਂਕਿ ਸਿਮਰਨ ਦਾ ਅਰਥ ਕਰਾਂਗੇ ਚੇਤਨਾ ਯਾਦ ਕਰਨਾ ਵਾਰ ਵਾਰ ਜ਼ਿਹਨ ਵਿੱਚ ਵਸਾ ਕੇ ਰੱਖਣਾ ਇੱਥੇ ਸ਼ਬਦ ਹੈ ਸਿਮਰਨ ਭਾਵੇਂ ਜਪ ਨੂੰ ਵੀ ਅਸੀਂ ਸਿਮਰ ਕਹਿੰਦੇ ਹਾਂ ਪਰ ਦਾਸ ਨੇ ਇੱਕ ਵਾਰ ਬੇਨਤੀ ਕੀਤੀ ਸੀ ਜਪ ਦਾ ਸੰਬੰਧ ਜ਼ਬਾਨ ਨਾਲ ਵੀ ਹੈ ਜਪ ਦਾ ਸੰਬੰਧ ਮਨ ਨਾਲ ਵੀ ਹੈ ਜਪ ਦਾ ਸੰਬੰਧ ਹਿਰਦੇ ਨਾਲ ਵੀ ਹੈ ਤੇ ਜਪ ਦਾ ਸੰਬੰਧ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ ਸਾਡੀ ਬਾਡੀ ਦੇ ਰੋਮ ਰੋਮ ਨਾਲ ਵੀ ਹੈ ਇਹ ਵੀ ਜਪ ਹੈ ਪਰ ਜਿਹੜਾ ਸਿਮਰਨ ਹੈ ਮੈਂ ਬੋਲਾਂਗਾ ਇਹ ਜਪ ਹੈ ਜਪ ਤਿੰਨ ਤਰ੍ਹਾਂ ਦਾ ਮੰਨਦੇ ਨੇ ਪੁਰਾਣੇ ਵਿਦਵਾਨ ਹਾਲਾਂਕਿ ਬਾਣੀ ਵਿੱਚ ਜਪ ਦੇ ਕਈ ਕਈ ਸਾਧਨ ਤਰੀਕੇ ਦੱਸੇ ਹੈ ਇੱਕ ਸ਼ਬਦ ਮੰਨਦੇ ਆ ਵੀ ਜਪ ਜਿਹੜਾ ਪਹਿਲਾ ਵਾਚਕ ਜਪ ਦੂਸਰਾ ਉਪਾਂਸੂ ਜਪ ਤੇ ਤੀਸਰਾ ਮਾਨਸਿਕ ਜਪ ਹੈ ਇਹਦੇ ਅਰਥ ਥੋੜੇ ਜਿਹੇ ਕਰ ਦੇਣਾ ਵਾਚਕ ਜਪ ਦਾ ਅਰਥ ਹੈ ਕਿ ਜਿਵੇਂ ਮੰਨ ਲਓ ਵਾਜਾ ਲੈ ਕੇ ਤਬਲਾ ਲੈ ਕੇ ਕੋਈ ਉੱਚੀ ਉੱਚੀ ਨਾਮ ਗੁਰਮੰਤਰ ਬੋਲ ਰਿਹਾ ਹੈ ਜਾਂ ਮੰਨ ਲਓ ਸਾਜ ਕੋਈ ਨਹੀਂ ਆਪਾਂ ਬੋਲਨੇ ਆ ਤੇ ਸੰਗਤ ਵਿੱਚ ਆਵਾਜ਼ ਪਹੁੰਚਦੀ ਉਹਨੂੰ ਆਪਾਂ ਕਹਾਂਗੇ ਵਾਚਕ ਜਪ ਇਹ ਬੋਲਿਆ ਜਾ ਰਿਹਾ ਸੰਗਤ ਸੁਣਦੀ ਦੂਸਰਾ ਸ਼ਬਦ ਹੈ ਉਪਾਂਸੂ ਉਪਾਂਸੂ ਦਾ ਅਰਥ ਹੈ ਕਿ ਅੰਦਰ ਚੱਲਦਾ ਪਿਆ ਬੁੱਲ ਬੰਦ ਨੇ ਨਾਲ ਦੇ ਬੈਠੇ ਨੂੰ ਪਤਾ ਨਹੀਂ ਚੱਲ ਰਿਹਾ ਪਰ ਅੰਦਰ ਗਲੇ 'ਚ ਜਪ ਚੱਲਦਾ ਪਿਆ ਹੈ ਜਿਹਨੂੰ ਭਾਈ ਸਾਹਿਬ ਨੇ ਕਿਹਾ ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ ਚੁੱਪ 'ਚ ਬੋਲਾ ਉੱਥੇ ਗੁਰਮੁਖੋ ਵੀ ਜਪ ਹੈ ਤੀਸਰਾ ਸ਼ਬਦ ਮੈਂ ਵਰਤਾਂਗਾ ਮਾਨਸਿਕ ਮਾਨਸਿਕ ਦਾ ਅਰਥ ਹੈ ਜਦੋਂ ਫੁਰਨਾ ਰੂਪ ਹੋ ਕੇ ਮਨ ਦੇ ਵਿੱਚ ਜਿਹੜਾ ਪਰਮਾਤਮਾ ਦਾ ਜਪ ਚੱਲਦਾ ਪਿਆ ਉਂਝੇ ਯਾਦ ਰੱਖਿਓ ਇਹ ਇਕੱਲਾ ਪਰਮਾਤਮਾ ਦਾ ਸਿਮਰਨ ਹੀ ਨਹੀਂ ਦੁਨੀਆਂ ਦੀ ਹਰ ਯਾਦ ਜਿਹੜੀ ਹੈ ਉਹ ਤਿੰਨਾਂ ਦੇ ਇੱਥੋਂ ਨਿਕਲਦੀ ਹੈ ਕੋਈ ਬੋਲ ਦਿੰਦਾ ਕੋਈ ਗਲੇ 'ਚ ਦਬਾਈ ਬੈਠਾ ਕਿਸੇ ਦੇ ਮਨ 'ਚ ਫੁਰਨੇ ਰੂਪ ਹੈ ਉਂਝ ਜਿਹੜਾ ਜਪ ਹੈ ਜਦੋਂ ਮੁਕੰਮਲ ਹੁੰਦਾ ਪਿਆਰਿਓ ਉਸ ਤੋਂ ਬਾਅਦ ਇਉਂ ਸ਼ਬਦ ਵਰਤਾਂ ਸਿਮਰਨ ਜਿਹੜਾ ਹੈ ਉਹ ਉੱਠਦਿਆਂ ਬੈਠਦਿਆਂ ਜਾਗਦਿਆਂ ਸੁੱਤਿਆਂ ਆਪਣੇ ਆਪ ਹੀ ਨਿਰੰਤਰ ਉਹਦੀ ਯਾਦ ਅੰਦਰ ਵਸੀ ਰਹਿੰਦੀ ਹੈ ਇਹਨੂੰ ਥੋੜਾ ਜਿਹਾ ਫਿਰ ਬੇਨਤੀ ਕਰਾਂਗਾ ਰੱਬ ਨੂੰ ਬੋਲ ਕੇ ਵਸਾਇਆ ਜਾਂਦਾ ਬਹੁ ਗਿਣਤੀ 'ਚ ਮਤਲਬ ਤਾਂ ਇਹਨਾਂ ਅੰਦਰ ਜੁੜ ਜਾਏ ਪਰ ਆ ਯਾਦ ਰੱਖੋ ਸਾਡੇ ਅੰਦਰ ਪਤਾ ਨਹੀਂ ਕਿੰਨੀਆਂ ਕੋਈ ਯਾਦਾਂ ਨੇ ਪਰ ਜਿਹੜੀਆਂ ਯਾਦਾਂ ਦੁਨਿਆਵੀ ਨੇ ਉਹਨਾਂ ਨੂੰ ਕਦੀ ਅਸੀਂ ਜਪ ਰੂਪ 'ਚ ਨਹੀਂ ਬੋਲਿਆ ਮੰਨ ਲਓ ਪੁੱਤਰ ਦੀ ਯਾਦ ਹੈ ਪਰ ਕਿਸੇ ਨੇ ਪੁੱਤਰ ਪੁੱਤਰ ਕਹਿ ਕੇ ਆਵਾਜ਼ ਥੋੜਾ ਮਾਰੀ ਤਾਂ ਅੰਦਰ ਪੁੱਤਰ ਗਿਆ ਕਿਸੇ ਅੰਦਰ ਮਾਂ ਸ਼ਬਦ ਦਾ ਥਾਂ ਹੈ ਉਹਨੇ ਮਾਂ ਕਹਿ ਕੇ ਪੁਕਾਰਿਆ ਨਹੀਂ ਉਹ ਕੁਦਰਤੀ ਤੌਰ ਤੇ ਉਹਦਾ ਲਗਾ ਇੰਨਾ ਹੈ ਖਿੱਚ ਇੰਨੀ ਉਹ ਬਿਨਾਂ ਬੋਲਣ ਤੋਂ ਵੀ ਅੰਦਰ ਉਹਦੇ ਖਿਆਲ ਸਿਮਰਨ ਚੱਲੀ ਜਾ ਰਿਹਾ ਪਿਆਰਿਓ ਇਹ ਮਨ ਟਿਕਦਾ ਕੋਈ ਨਹੀਂ ਇਹਨੂੰ ਫਿਰ ਸ਼ਬਦ ਨੂੰ ਬੋਲਿਆ ਜਾਂਦਾ ਹੈ ਇਹ ਬੋਲ ਬੋਲ ਕੇ ਤੁਰ ਅੰਦਰ ਚਲਾ ਜਾਂਦਾ ਹੈ ਜਦੋਂ ਤੁਰ ਅੰਦਰ ਜਾਂਦਾ ਗੁਰਮੁਖੋ ਉਦੋਂ ਫਿਰ ਸੱਚ ਏਵੇਂ ਬੋਲਣ ਦੀ ਮੁਥਾਜੀ ਮੁੱਕ ਜਾਂਦੀ ਹੈ ਨਿਰੰਤਰ ਸਰੀਰ ਦੇ ਅੰਦਰ ਆਪਣੇ ਆਪ ਹੀ ਉਹਦਾ ਸਿਮਰਨ ਚੱਲਦਾ ਰਹਿੰਦਾ ਹਾਂ ਹੁਣ ਇੱਥੇ ਜਿਹੜਾ ਸ਼ਬਦ ਵਰਤਿਆ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਪਾਈ ਸਿਮਰਨ ਚੋਂ ਕੀ ਕੁਝ ਮਿਲਦਾ ਹਾਲਾਂਕਿ ਬਾਣੀ 'ਚ ਬੜੀ ਵਾਰੀ ਆਇਆ ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ ਮਹਾਰਾਜ ਦਾ ਇਹ ਵੀ ਬਚਨ ਹੁੰਦਾ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਸ਼ਬਦ ਇੱਥੇ ਗੁਰਦੇਵ ਨੇ ਵਰਤਿਆ ਅਰਜ਼ ਹੈ ਕਿ ਹਰ ਚੀਜ਼ ਜਿਹੜੀ ਰੂਹਾਨੀ ਕੋਈ ਵੀ ਗੁਣ ਹੈ ਯਾਦ ਰੱਖੋ ਕੋਈ ਵੀ ਰੱਬੀ ਗੁਣ ਜਿਹੜਾ ਹੈ ਗੁਰੂ ਅਰਜਨ ਦੇਵ ਜੀ ਮੁਤਾਬਕ ਹਰ ਗੁਣ ਸਿਮਰਨ ਵਿੱਚੋਂ ਪੈਦਾ ਹੋਇਆ ਹੈ ਆਪ ਸੁਖਮਨੀ ਸਾਹਿਬ ਦਾ ਪਾਠ ਕਰ ਦਿਓ ਇਸ ਦੀ ਆਰੰਭਤਾ ਹੀ ਇਹਦੇ ਤੋਂ ਹੁੰਦੀ ਹੈ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹਿ ਮਿਟਾਵੋ ਸਿਮਰੋ ਜਾਸ ਵਿਸੰਪਰ ਏਕੈ ਨਾਮ ਜਪਤ ਆਗੰਤ ਅਨੇਕੈ ਵੇਦ ਪੁਰਾਣ ਸਿਮਰ ਸੁਧਾਖਰ ਕਿੰਨੇ ਰਾਮ ਨਾਮ ਇੱਕ ਆਖਰ ਕਿਨਕਾ ਏਕ ਜਿਸ ਜੀਵ ਸਾਵੈ ਤਾਂ ਕਿ ਮਹਿਮਾ ਗਨੀ ਨਾ ਆਵੇ ਇਸ ਵਿੱਚੋਂ ਇੱਕ ਪਦਾ ਸੀ ਪਹਿਲੀ ਵੀ ਸਿਮਰਨ ਚੋਂ ਕੀ ਮਿਲਦਾ ਮੈਂ ਫਿਰ ਬੇਨਤੀ ਕਰਾਂਗਾ ਕਿ ਸਿਮਰਨ ਇੱਕ ਉਹ ਬਖਸ਼ਿਸ਼ ਹੈ ਰੱਬ ਦੀ ਕਿ ਜੇ ਬੰਦੇ ਕੋਲ ਬਾਹਰ ਦੀ ਮੰਨ ਲਓ ਕਿ ਕੋਈ ਨੌਲੇਜ ਨਹੀਂ ਨਾ ਉਹ ਕਿਸੇ ਕਲਾਸ 'ਚ ਗਿਆ ਨਾ ਕਿਸੇ ਕਾਲਜ ਗਿਆ ਨਾ ਕਿਸੇ ਯੂਨੀਵਰਸਿਟੀ ਗਿਆ ਹਾਂ ਪੜ੍ਹਿਆ ਲਿਖਿਆ ਨੂੰ ਹੋ ਸਕਦਾ ਇਹ ਸ਼ਬਦ ਫਿੱਟ ਨਾ ਪਵੇ ਕਿ ਜਿਹੜੇ ਸਿਰਫ ਅਕਲ ਦੇ ਘੋੜਿਆਂ ਨੂੰ ਆਖਰੀ ਸਾਜ ਸਮਝਦੇ, ਜਿਹੜਾ ਬੰਦਾ ਕਿਤੇ ਵੀ ਨਹੀਂ ਗਿਆ ਨਾ, ਜੇ ਉਹ ਵੀ ਸਿਮਰਨ ਚ ਜੁੜ ਗਿਆ, ਸੱਚ ਇਹ ਵੀ ਜਿਹੜਾ ਰੂਹਾਨੀ ਗਿਆਨ ਉਹਦੇ ਵਿੱਚ ਪੈਦਾ ਹੋ ਜਾਂਦਾ, ਉਹ ਕਿਤਾਬਾਂ ਪੜ੍ਹਨ ਵਾਲੇ ਦੇ ਕੋਲ ਗਿਆਨ ਨਹੀਂ ਹੋ ਸਕਦਾ। ਸਿਮਰਨ ਵਿੱਚੋਂ ਕੀ ਕੁਝ ਨਿਕਲਦਾ, ਆਹੋ ਇੱਕ ਪਾਠ ਹੈ ਮਹਾਰਾਜ ਦਾ ਪਦਾ, ਹਰ ਸਿਮਰਨ ਕਰ ਭਗਤ ਪ੍ਰਗਟਾਏ। ਸੁਖਮਨੀ ਸਾਹਿਬ ਦੀ ਪਦਾ ਲੈ ਲਈ, ਕਿਉਂ ਸਿਮਰਨ ਕਰਨਾ? ਜਿੰਨੇ ਭਗਤ ਪੈਦਾ ਹੋਇਆ ਪਖੰਡੀ ਨਹੀਂ, ਕਿਉਂਕਿ ਦੁਨੀਆਂ ਵਿੱਚ ਸਭ ਤੋਂ ਸੌਖਾ ਕੰਮ ਹੈ ਧਰਮ ਦੇ ਚਿੰਨ ਧਾਰਨ ਕਰਕੇ ਪਖੰਡ ਕਰਨਾ। ਧਰਮ ਕਮਾਉਣਾ ਬੜਾ ਮੁਸ਼ਕਲ ਜੀ, ਧਰਮ ਦੇ ਚਿੰਨ ਧਾਰਨ ਕਰਨੇ ਯਾਦ ਰੱਖੋ ਬਹੁਤ ਸੌਖਾ ਹੈ। ਸਮਾਜ ਲਈ ਟਿੱਕਾ ਲਾ ਲਿਆ, ਮਾਲਾ ਫੜ ਲਈ, ਜਾਂ ਮੈਂ ਅੰਮ੍ਰਿਤ ਕਿਸੇ ਛਕਿਆ ਨਹੀਂ, ਬਾਹਰੋਂ ਕਿਰਪਾਨ ਲੈ ਕੇ ਉੱਤੇ ਪਾ ਲਈ, ਚਿੰਨ ਹੀ ਪਾ ਲਿਆ ਨਾ। ਪਰ ਜਿਹੜਾ ਸਿਮਰਨ ਹੈ, ਸਿਮਰਨ ਵਿੱਚੋਂ ਭਗਤ ਦੇ ਜਨਮ ਹੁੰਦਾ ਹੈ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਸਿਮਰਨ ਕਰ ਕਰਕੇ ਭਗਤੀ ਕਰਨ ਵਾਲੇ ਪ੍ਰਗਟ ਹੋਏ। ਹਰ ਸਿਮਰਨ ਲੱਗ ਵੇਦ ਉਪਾਏ, ਇੱਥੇ ਵੇਦ ਦਾ ਅਰਥ ਗਿਆਨ ਕਰਾਂਗੇ। ਜਿੰਨੇ ਰੂਹਾਨੀ ਗਿਆਨ ਦੇ ਗ੍ਰੰਥ ਨੇ, ਸੱਚ ਇਹ ਸਾਰੇ ਸਿਮਰਨ ਦੇ ਵਿੱਚੋਂ ਪੈਦਾ ਹੋਏ ਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲੱਗ ਵੇਦ ਉਪਾਏ, ਹਰ ਸਿਮਰਨ ਭੈ ਸਿੱਧ ਜਤੀ ਦਾਤੇ, ਇਹ ਵੀ ਸਿਮਰਨ ਚੋਂ ਨਿਕਲੇ। ਤਾਂ ਕਿਹਾ ਭਾਈ ਤੂੰ ਸਿਮਰਨ ਕਰ। ਹਰ ਸਿਮਰਨ ਭੈ ਸਿੱਧ, ਸਿੱਧ ਦਾ ਅਰਥ ਪਹੁੰਚੇ ਹੋਏ, ਜਤੀ ਦਾ ਅਰਥ ਜਿਨ੍ਹਾਂ ਇੰਦਰੀਆਂ ਤੇ ਕਾਬੂ ਪਾ ਲਿਆ, ਦਾਤੇ ਦਾ ਅਰਥ ਜਿਹੜੇ ਖੁਦ ਨਾਮ ਨਾਲ ਭਰਪੂਰ ਹੋ ਗਏ, ਤੇ ਸੱਚਮੁੱਚ ਜਿਹੜੇ ਨਾਮ ਤੋਂ ਵਿਖੂਣੇ ਨੇ ਉਹਨਾਂ ਨੂੰ ਨਾਮ ਦਾ ਕਿਣਕਾ ਬਖਸ਼ ਦਿੱਤਾ। ਹਰ ਸਿਮਰਨ ਭੈ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚੌਂ ਕੁੰਟ ਜਾਤੇ। ਸਿਮਰਨ ਵੀ ਜਿਨ੍ਹਾਂ ਨੂੰ ਕਹਿੰਦੇ ਸਨ ਨੀਚ ਨੇ, ਸਿਮਰਨ ਕਰਨ ਵਾਲੇ ਇੰਨੇ ਉੱਚੇ ਹੋ ਗਏ, ਚਾਰ ਕੁੰਟਾਂ ਵਿੱਚ ਸਿਮਰਨ ਕਰਨ ਵਾਲਿਆਂ ਦੀ ਜੈ ਜੈਕਾਰ ਹੋ ਗਈ। ਫਿਰ ਇਸ ਪਦੇ ਨੂੰ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲੱਗ ਵੇਦ ਉਪਾਏ, ਹਰ ਸਿਮਰਨ ਪੈ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚੌਂ ਕੁੰਟ ਜਾਤੇ। ਤੇ ਸਿਮਰਨ ਕੇਵਲ ਇੱਕ ਜਗ੍ਹਾ ਤੱਕ ਨਹੀਂ, ਹਰ ਸਿਮਰਨ ਧਾਰੀ ਸਭ ਧਰਨਾ। ਆ ਜੋ ਕੁਝ ਧਾਰਨ ਕੀਤਾ ਹੋਇਆ ਸਿਮਰਨ ਕਰਕੇ ਹੈ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਇਹ ਸਭ ਕੁਝ ਨਾਮ ਕਰਕੇ ਹੈ। ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਅੱਗੇ ਮਹਾਰਾਜ ਕਹਿੰਦੇ ਨੇ ਭਾਈ, ਹਰ ਸਿਮਰਨ ਕੀ ਉਹ ਸਗਲ ਆਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ, ਆਪ ਨਿਰੰਕਾਰਾ। ਤਾਂ ਕਿਹਾ ਵੀ ਇਹ ਜਿਹੜਾ ਰਾਮ ਸਿਮਰ ਕਿਹਾ ਹੈ, ਇਹ ਕੇਵਲ ਜ਼ਬਾਨੀ ਨਹੀਂ। ਹਰ ਸਿਮਰਨ ਕੀ ਉਹ ਸਗਲ ਆਕਾਰਾ, ਜਿੰਨਾ ਵੀ ਆਕਾਰ ਹੈ ਉਹ ਸਿਮਰਨ ਕਰਕੇ ਹੈ। ਹਰ ਸਿਮਰਨ ਮੈਂ ਆਪ ਨਿਰੰਕਾਰਾ, ਸਿਮਰਨ ਵਿੱਚ ਆਪ ਨਿਰੰਕਾਰ ਵਸਦਾ ਹੈ। ਇੱਥੇ ਮਹਾਰਾਜ ਜੀ ਨੇ ਪਹਿਲਾ ਬਚਨ ਕੀਤਾ ਜੀ ਭਾਈ, ਤੁਸੀਂ ਜ਼ਬਾਨ ਕਰਕੇ ਰਾਮ ਸਿਮਰੋ, ਤੁਸੀਂ ਮਨ ਕਰਕੇ ਰਾਮ ਸਿਮਰੋ, ਤੁਸੀਂ ਆਪਣੇ ਕਰਮਾਂ ਕਰਕੇ ਰਾਮ ਸਿਮਰੋ। ਰਾਮ ਸਿਮਰ, ਰਾਮ ਸਿਮਰ, ਰਾਮ ਸਿਮਰ ਭਾਈ, ਤੇ ਇਹਦੇ ਅਰਥ ਸੌਖੇ ਕਰ ਲਈਏ। ਤਿੰਨ ਵਾਰੀ ਕਿਹਾ, ਦ੍ਰਿੜ ਜਾਣ, ਨਿਸ਼ਚੈ ਜਾਣ, ਯਕੀਨ ਜਾਣ ਕੇ ਤੂੰ ਰਾਮ ਨੂੰ ਸਿਮਰ।
ਰਾਮ ਨਾਮ ਸਿਮਰਨ ਬਿਨਾ ਬੂੜ ਤੇ ਅਧਿਕਾਈ।
ਰਾਮ ਨਾਮ ਸਿਮਰਨ ਬਿਨ, ਜੇ ਸਿਮਰਨ ਨਹੀਂ ਹੋਵੇਗਾ, ਨਾਮ ਨਹੀਂ, ਪ੍ਰਭੂ ਦੇ ਨਾਮ ਸਿਮਰਨ ਤੋਂ ਬਿਨਾਂ, ਸ਼ਬਦ ਗੁਰਦੇਵ ਜੀ ਨੇ ਵਰਤਿਆ ਹੈ ਬੂਡ ਤੇ ਅਧਕਾਈ। ਇੱਕ ਲਫ਼ਜ਼ ਅਧਕ, ਅਧਕ ਦਾ ਅਰਥ ਬਹੁਤ ਜ਼ਿਆਦਾ, ਅਧਕਾਈ ਸ਼ਬਦ ਵਰਤਿਆ ਗੁਰਦੇਵ ਨੇ। ਬੂਟ ਤੇ ਦਾ ਅਰਥ ਕਰਾਂਗੇ ਡੁੱਬਦੇ, ਹਾਲਾਂਕਿ ਸ਼ਬਦ ਅਸੀਂ ਡੁੱਬਦਾ ਪੜ੍ਹਨੇ, ਪਰ ਬਾਣੀ 'ਚ ਇਹ ਬੂਡੋ ਸ਼ਬਦ, ਬੂਟ ਤੇ ਸ਼ਬਦ ਆਇਆ ਹੈ। ਜੇ ਬੂਡੋ ਆਵੇਗਾ ਇਹਦਾ ਅਰਥ ਵੀ ਡੁੱਬਣਾ, ਹੁਣ ਬੂਟ ਤੇ ਦਰ ਤੇ ਡੁੱਬ ਜਾਣਾ। ਰਾਮ ਨਾਮ ਸਿਮਰਨ ਬਿਨ, ਪਰਮਾਤਮਾ ਦੇ ਸਿਮਰਨ ਤੋਂ ਬਿਨਾਂ, ਬੂਡ ਤੇ ਅਧਕਾਈ, ਅਧਕਾਈ ਦਾ ਅਰਥ ਬਹੁਤੇ। ਮਹਾਰਾਜ ਗੁਰੂ ਸਾਹਿਬ ਜੀ ਬਚਨ ਕਰ ਰਿਹਾ ਭਗਤ ਜੀ ਕਿ ਪਰਮਾਤਮਾ ਦਾ ਸਿਮਰਨ ਕਰ ਮੇਰੇ ਭਾਈ। ਯਾਦ ਰੱਖੀ, ਸਿਮਰਨ ਤੋਂ ਬਿਨਾਂ ਇੱਥੇ ਪਤਾ ਨਹੀਂ ਕਿੰਨੇ ਕੁ ਲੋਕ ਜਿਹੜੇ ਨੇ ਉਹ ਸੰਸਾਰ ਤੇ ਵਕਾਰਾਂ ਦੀਆਂ ਲਹਿਰਾਂ ਵਿੱਚ ਡੁੱਬ ਕੇ ਖਤਮ ਹੋ ਗਏ। ਤੂੰ ਸਿਮਰਨ ਕਰ। ਇਸੇ ਕਰਕੇ ਆਪ ਜੀ ਜਦੋਂ ਰਹਿਰਾਜ ਸਾਹਿਬ ਦਾ ਪਾਠ ਕਰਦੇ ਹੋ, ਸਿਮਰਨ ਤੋਂ ਬਿਨਾਂ ਬੰਦਾ ਗਲ ਜਾਂਦਾ, ਸਿਮਰਨ ਤੋਂ ਬਿਨਾਂ ਡੁੱਬ ਜਾਂਦਾ ਹੈ। ਗੁਰਦੇਵ ਦੇ ਬਚਨ ਨੇ, ਤਿਤ ਸਰਵਰੜੈ ਭਾਈਲੇ ਨਿਵਾਸਾ, ਪਾਣੀ ਪਾਵਕ ਤਿਨਾਂ ਕੀਆ, ਪੰਕਜ ਮੋਹ ਪੱਗ ਨੀ ਚਾਲੈ, ਹਮ ਦੇਖਾ ਤਹਿ ਡੂਬਿਅਲੇ, ਮਨ ਏਕ ਨਾ ਚੇਤ ਸਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ, ਡੁੱਬ ਜਾਏਗਾ। ਲੋਭ ਲਹਿਰ ਅਤ ਨੀਚਰ ਬਾਜੈ, ਕਾਇਆ ਡੂਬੈ ਕੇਸ਼ਵਾ, ਸਮੁੰਦਰ ਤੋਂ ਵਿੱਚ ਡੁੱਬ ਜਾਏਗਾ ਤੂੰ। ਸਿਮਰਨ ਤੋਂ ਬਿਨਾਂ ਅਨੇਕਾਂ ਡੁੱਬ ਗਏ ਨੇ। ਇੱਥੇ ਗੁਰੂ ਸਾਹਿਬ ਜੀ ਨੇ ਪਹਿਲੀ ਬਖਸ਼ਿਸ਼ ਕੀਤੀ ਤੇ ਰਹਾਓ ਦੀਆਂ ਤੁਕਾਂ ਵੀ ਇਹੀ ਨੇ ਦੋ ਕਿ ਰਾਮ ਸਿਮਰ, ਰਾਮ ਸਿਮਰ, ਰਾਮ ਸਿਮਰ ਭਾਈ। ਹੇ ਭਾਈ, ਦ੍ਰਿੜ ਇਰਾਦੇ ਨਾਲ, ਪੂਰਨ ਯਕੀਨ ਨਾਲ, ਭਰੋਸੇ ਨਾਲ ਪਰਮਾਤਮਾ ਦਾ ਸਿਮਰਨ ਕਰ। ਰਾਮ ਨਾਮ ਸਿਮਰਨ ਬਿਨ ਬੂੜ ਤੇ ਅਧਕਾਹੀ। ਬਹੁਤ ਦੁਨੀਆ ਹੈ ਜਿਹੜੀ ਸਿਮਰਨ ਤੋਂ ਬਿਨਾ ਡੁੱਬ ਗਈ ਹੈ।
ਬਨਤਾ ਸੁਤ ਦੇਹ ਗ੍ਰੇਹ ਸੰਪਤ ਸੁਖਦਾਈ।
ਅਗਲੀ ਤੁਕ ਹੈ ਹੁਣ ਰਹਾਓ ਤੋਂ ਬਾਅਦ। ਇਹ ਪਹਿਲੀਆਂ ਦੋ ਤੁਕਾਂ ਰਹਾਓ ਦੀਆਂ ਸਨ। ਅਗਲਾ ਬਚਨ ਤੇ ਮੈਂ ਬੇਨਤੀ ਕਰਾਂਗਾ ਕਿ ਆਪ ਜੀ ਰੋਜ਼ ਹੁਕਮ ਸੁਣਦੇ ਹੋ। ਇਕੱਲੀ ਇਹ ਨਹੀਂ ਕਿ ਮੈਂ ਕਥਾ ਕਰਨਾ ਹੈ, ਤਾਂ ਜਿਹੜੇ ਰੋਜ਼ ਕਥਾ ਸਰੋਤੇ ਨੇ ਨਾ, ਉਹ ਜਦੋਂ ਸਵੇਰੇ ਹੁਕਮਨਾਮਾ ਆ ਜਾਂਦਾ 5:30 ਵਜੇ ਹਾਂਜੀ, ਤੇ ਜ਼ਰੂਰ 2-4 ਵਾਰੀ ਉਸ ਹੁਕਮ ਨੂੰ ਪੜ੍ਹ ਲਿਆ ਕਰੋ, ਤੇ ਫਿਰ ਜਦੋਂ ਮੰਜੀ ਸਾਹਿਬ ਤੇ ਕੋਈ ਵਿਦਵਾਨ ਕਥਾ ਕਰੇਗਾ ਹੋਰ ਸੌਖਾ ਹੋ ਜਾਏਗਾ। ਭਾਵੇਂ ਮੈਨੂੰ ਪਤਾ ਹੈ ਜੇ ਫੋਨਾਂ ਵਿੱਚ ਐਪ ਇਹੋ ਜਿਹੇ ਨੇ ਉਹਦੇ ਵਿੱਚ ਅਰਧ ਦਿੱਤੇ ਹੋਏ ਆ, ਕਿੰਨੀ ਸੁਖੈਨਤਾ ਹੋ ਜਾਵੇ। ਜੇ ਮੰਨ ਲਓ ਰੋਜ਼ ਹੁਕਮਨਾਮਾ ਅਸੀਂ ਪੜ੍ਹ ਲਈਏ 2 ਵਾਰ, ਜਿੰਨੀ ਵਾਰੀ ਚਲੋ ਦਰਬਾਰ ਸਾਹਿਬ ਵੀ ਪੜਿਆ ਗਿਆ, ਤੇ ਉਹਦੇ ਸ਼ਬਦਾਂ ਨੂੰ ਧਿਆਨ ਨਾਲ ਸਮਝ ਲਈਏ, ਤੇ ਗੁਰਮੁਖੋ ਘਰ ਬੈਠੇ ਸਾਨੂੰ ਵੇਖੋ 1 ਸਾਲ ਵਿੱਚ ਕਿੰਨੇ ਸ਼ਬਦਾਂ ਦਾ ਅਰਥ ਬੋਧ ਹੋ ਜਾਣਾ ਹੈ। ਫਿਰ ਪਾਠ ਕਰਨ ਚ ਸੁਖੈਨਤਾ ਆਏਗੀ ਵੀ ਇਹ ਤਾਂ ਹੁਕਮਨਾਮੇ ਚ ਵੀ ਸ਼ਬਦ ਆਇਆ ਸੀ, ਹਜ਼ੂਰ ਨੇ ਇੱਥੇ ਸ਼ਬਦ ਵਰਤੇ ਜੀ। ਅਗਲਾ ਬਨਤਾ ਸੁਤ ਦੇਹ ਗ੍ਰਹਿ ਸੰਪਤ ਸੁਖਦਾਈ। ਪਹਿਲਾ ਸ਼ਬਦ ਹੈ ਬਨਤਾ। ਬਨਤਾ ਦਾ ਅਰਥ ਹੈ ਇਸਤਰੀ, ਪਤਨੀ। ਸੁਤ ਦਾ ਲਫ਼ਜ਼ੀ ਅਰਥ ਹੈ ਪੁੱਤਰ। ਗੁਰੂ ਸਾਹਿਬ ਅਗਲਾ ਸ਼ਬਦ ਵਰਤਿਆ ਦੇਹ। ਦੱਦੇ ਨੂੰ ਲਾਂ ਤੇ ਹਾਹਾ ਮੁਕਤਾ ਦੇਹ। ਹਾਲਾਂਕਿ ਇਹ ਵੀ ਪਾਠ ਹੁੰਦਾ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਉੱਥੇ ਖਾਕੇ ਨੂੰ ਔਂਕੜ ਹੈ, ਦੇਹੋ ਤੁਸੀਂ ਬਖਸ਼ਿਸ਼ ਕਰੋ। ਇੱਕ ਅਸੀਂ ਆਨੰਦ ਸਾਹਿਬ ਚ ਪਾਠ ਕਰਨੇ ਆ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਚ ਹੈ ਜਿਸ ਦੇਹ, ਉੱਥੇ ਦੱਦੇ ਨੂੰ ਲਾਂ ਤੇ ਖਾਹੇ ਨੂੰ ਸਿਹਾਰੀ ਹੈ। ਪਰ ਇੱਥੇ ਗੁਰੂ ਸਾਹਿਬ ਨੇ ਜਿਹੜਾ ਸ਼ਬਦ ਵਰਤਿਆ ਬਨਤਾ ਸੁਤ, ਬਨਤਾ ਦਾ ਅਰਥ ਮੈਂ ਕੀਤਾ ਇਸਤਰੀ, ਸੁਤ ਦਾ ਅਰਥ ਹੈ ਪੁੱਤਰ। ਇੱਥੇ ਸ਼ਬਦ ਹੈ ਅਗਲਾ ਦੇਹ। ਦੇਹ ਦਾ ਅਰਥ ਹੈ ਕਿ ਸਾਡੀ ਬੋਡੀ, ਕਾਇਆ। ਇਹ ਮੁਕਤਾ ਹਾ ਕਿ ਪਰਮਾਤਮਾ ਜੀ ਦੀ ਸਿਮਰਨ ਦੀ ਗੱਲ ਕਰਕੇ ਭਗਤ ਜੀ ਕਹਿ ਰਿਹਾ ਕਿ ਤੇਰੇ ਘਰ ਵਿੱਚ ਇਸਤਰੀ ਤੇਰੀ, ਤੇਰੇ ਪੁੱਤਰ ਤੇਰੀ, ਇਹ ਜਿਹੜੀ ਆਪਣੀ ਦੇਹ ਹੈ। ਅਗਲਾ ਸ਼ਬਦ ਹੈ ਗ੍ਰਹਿ, ਜੋ ਕੋਈ ਤੇਰੇ ਘਰ ਵਿੱਚ ਹੈ। ਕਿ ਸੰਪਤ, ਸੰਪਤ ਦਾ ਅਰਥ ਸੰਪਤੀ, ਸੰਪਦਾ। ਸੁਖਦਾਈ, ਜਿਹਨੂੰ ਤੂੰ ਸੁਖਦਾਈ ਸਮਝ ਰਿਹਾ ਹੈ, ਇਹਦਾ ਮਤਲਬ ਤੇਰਾ ਪੁੱਤਰ, ਤੇਰੀ ਇਸਤਰੀ, ਤੇਰਾ ਆਪਣਾ ਸਰੀਰ, ਤੇਰੇ ਘਰ ਵਿੱਚ ਜਿੰਨੀ ਵੀ ਦੌਲਤ ਹੈ, ਤੂੰ ਸਮਝਣਾ ਬਸ ਇਦੋਂ ਵੱਡਾ ਸੁੱਖ ਕੋਈ ਨਹੀਂ। ਇਸ ਤੋਂ ਅੱਗੇ ਫਿਰ ਉਹ ਇਹਦੇ ਬਾਰੇ ਬਚਨ ਕਰਦੇ ਹਨ।
ਇਨ ਮੈਂ ਕਾਸ਼ ਨਾਹੇ ਤੇਰੋ ਕਾਲ ਅਵਧ ਆਈ।
ਇਨ ਮੈਂ ਕਛ, ਇਹਦੇ ਵਿੱਚੋਂ ਕੁਛ ਵੀ ਨਾਹੇ ਤੇਰੋ, ਤੇਰਾ ਕੁਛ ਨਹੀਂ। ਬੇਨਤੀ ਫਿਰ ਸੁਣਿਓ, ਇਸਤਰੀ ਵੀ, ਪੁੱਤਰ ਵੀ, ਤੇ ਬੋਡੀ ਵੀ, ਸਾਡੀ ਕਾਇਆ ਵੀ, ਇਸ ਵਿੱਚੋਂ ਕੋਈ ਵੀ ਤੇਰਾ ਨਹੀਂ। ਕਾਲ ਅਵਧ ਆਈ, ਜਦੋਂ ਮੌਤ ਦਾ ਸਮਾਂ ਆ ਗਿਆ, ਤੇਰਾ ਅੰਤਲਾ ਸਮਾਂ ਆਇਆ, ਪਿਆਰਿਆ ਨਾ ਇਸਤਰੀ, ਨਾ ਪੁੱਤਰ, ਨਾ ਪੈਸਾ, ਬਾਕੀਆਂ ਦੀ ਗੱਲ ਛੱਡ, ਜਿਸ ਦੇਹੀ ਨੂੰ ਕੂੜ ਬੋਲ ਬੋਲ ਕੇ ਖਵਾਇਆ, ਇਹ ਦੇਹੀ ਵੀ ਤੇਰੇ ਨਾਲ ਨਹੀਂ ਜਾਣਗੇ, ਤੈਨੂੰ ਸੁਖਦਾਈ ਸਮਝਣਾ ਨਾ। ਇਸੇ ਕਰਕੇ ਬਾਬਾ ਜੀ ਦਾ ਇੱਕ ਬਚਨ ਹੈ, ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸਤੰਗ ਗੀਰ। ਗੁਰੂ ਨਾਨਕ ਸਾਹਿਬ ਜੀ, ਜਨ ਦਾ ਅਰਥ ਉੱਥੇ ਵੀ ਇਸਤਰੀ ਹੈ, ਜਨ। ਜਨ ਪਿਸਰ ਪਦਰ ਬਿਰਾਦਰਾਂ, ਤੇਰੀ ਇਸਤਰੀ, ਤੇਰੇ ਪੁੱਤਰ, ਤੇਰਾ ਬਾਪ, ਤੇਰੇ ਭਰਾ, ਕਸ ਨੇਸ ਦਸਤੰਗੀਰ, ਇਹਨਾਂ ਵਿੱਚੋਂ ਕੋਈ ਵੀ ਨਹੀਂ। ਦਸਤੰਗੀਰ ਦਾ ਅਰਥ ਖੱਤ ਪਕੜਨ ਵਾਲਾ। ਆਖਿਰ ਵਿਅਫਤਮ ਕਸ ਨਾ ਦਰਦ ਚੂੰ ਸ਼ਬਦ ਤਕਬੀਰ। ਜਦੋਂ ਮੈਂ ਜ਼ਮੀਨ ਤੇ ਡਿੱਗਾ, ਮੌਤ ਦਾ ਵੇਲਾ ਆਇਆ, ਨਾ ਇਸਤਰੀ, ਨਾ ਪੁੱਤਰ, ਨਾ ਭਰਾ, ਕੋਈ ਵੀ ਅੰਤਲੇ ਸਮੇਂ ਸਾਥੀ ਨਹੀਂ। ਗੁਰਮੁਖੋ, ਉਤਲੀ ਤੁਕ ਨੂੰ ਫਿਰ ਨਹੀਂ ਭੁੱਲਣਾ, ਰਾਮ ਸਿਮਰ, ਰਾਮ ਸਿਮਰ, ਰਾਮ ਸਿਮਰ ਭਾਈ। ਰੱਬ ਇੱਕ ਐਸਾ ਜਿਹੜਾ ਕਦੀ ਧੋਖਾ ਨਹੀਂ ਦਿੰਦਾ। ਇਸਤਰੀ ਕਦੀ ਨਾਲ ਮਰੇਗੀ ਜੀ, ਪੁੱਤਰ ਨਾਲ ਮਰੇਗਾ, ਇਸ ਦੁਨੀਆਂ ਵਿੱਚ ਦੁੱਖ ਆਵੇਗਾ, ਦੁੱਖ ਨੂੰ ਦੇਖ ਕੇ ਵਿਚਲਿਤ ਜ਼ਰੂਰ ਪਰਿਵਾਰ ਹੋਵੇਗਾ, ਪਰ ਆਪਣੇ ਤੇ ਆਏ ਦੁੱਖ ਨੂੰ ਨਾ ਪੁੱਤਰ ਲੈ ਸਕਦਾ ਤੇ ਨਾ ਇਸਤਰੀ ਲੈ ਸਕਦੀ। ਆਪਣਾ ਦੁੱਖ ਮੈਂ ਖੁਦ ਪਾਣਾ ਹੈ, ਆਪਣੀ ਮੌਤ ਮੈਂ ਆਪ ਮਰਨਾ ਹੈ। ਮਹਾਰਾਜ ਕਹਿੰਦੇ ਆ ਕਿ ਇਹਨਾਂ ਵਿੱਚੋਂ ਕਿਹੜਾ ਤੇਰਾ, ਮੈਨੂੰ ਦੱਸ, ਤੇਰੀ ਇਸਤਰੀ, ਤੇਰਾ ਪੁੱਤਰ, ਤੇਰਾ ਭਰਾ, ਬਾਕੀ ਗੱਲ ਛੱਡੋ। ਅੱਜ ਕੱਲ ਜੋ ਦੁਨੀਆਂ ਦਾ ਇਹ ਸਾਰੀ ਕਹਾਣੀ ਚੱਲਦੀ ਪਈ ਹੈ, ਮਰਨਾ ਤਾਂ ਕਿਸੇ ਕੀ, ਇੱਥੇ ਘਰ ਦੇ ਇੰਤਜ਼ਾਰ ਕਰਦੇ ਨੇ ਕਦੋਂ ਮਰੇ ਖਪੇ ਤੇ ਖਹਿੜਾ ਛੁੱਟੇ, ਅਸਲੀਅਤ ਦੇ ਵਿੱਚ ਸਾਂਭਣ ਵਾਸਤੇ ਤਿਆਰ ਨੇ ਸਭ ਕੁਝ ਨਾ। ਅੱਜ ਲੋਕ ਧਨ ਨੂੰ ਮੁਹੱਬਤ ਕਰਦੇ ਨੇ, ਦੁਨੀਆਂ ਦੇ ਰਿਸ਼ਤੇ ਬਿਲਕੁਲ ਚਿੱਟੇ ਹੋ ਚੁੱਕੇ ਆ, ਮੰਨੋ ਚਾਹੇ ਨਾ ਮੰਨੋ, ਖੂਨ ਚਿੱਟੇ ਹੋਏ ਪਏ ਆ, ਕੋਈ ਖਰਿਓ ਬੂਟ ਰਹੋ ਰਹੀ। ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਬਚਨ ਹੈ, ਮਹਾਰਾਜ ਦਾ ਸਵਈਆ ਹੈ, ਇਹ ਇਸ ਪਵਿੱਤਰ ਬਚਨ ਦੀ ਵਿਆਖਿਆ ਲਈ ਕਹਿੰਦੇ, ਇਸਤਰੀ ਪੁੱਤਰ ਭਰਾ ਜਦੋਂ ਤੈਨੂੰ ਮੌਤ ਆਈ, ਕਿਉਂਕਿ ਅੱਜ ਮਹਾਰਾਜ ਕਹਿ ਰਹੇ ਨੇ ਕੋਈ ਇਹਨਾਂ ਵਿੱਚੋਂ ਨਹੀਂ ਤੂੰ ਸੁਖਦਾਈ ਸਮਝ ਰਹੇ, ਜਦੋਂ ਮੌਤ ਆਈ, ਇਸਤਰੀ ਭਰਾ ਪੁੱਤਰ, ਖਾਸ ਕਰਕੇ ਇਸਤਰੀ ਤੇ ਪੁੱਤਰ, ਉਹ ਸਭ ਤੋਂ ਪਹਿਲਾਂ ਤੇਰਾ ਇਹ ਕੰਮ ਕਰਨਗੇ, ਜੋ ਕੁਝ ਤੇਰੇ ਕੋਲ ਹੈ ਉਹਦੇ ਤੇ ਕਬਜ਼ਾ ਕਰਨਗੇ, ਬਾਕੀ ਤਾਂ ਛੱਡੋ। ਇੱਥੇ ਲੋਕ ਮਰ ਚੁੱਕੇ ਪਿਓ ਦਾ ਅੰਗੂਠਾ ਵੀ ਲਵਾ ਲੈਂਦੇ ਮਰੇ ਦਾ ਹੱਥ ਪਕੜ ਕੇ। ਮਹਾਰਾਜ ਕਹਿੰਦੇ ਇਹਨਾਂ ਵਿੱਚੋਂ ਕਿਹੜਾ ਤੇਰਾ ਹੋਏ। ਸਤਿਗੁਰੂ ਦਾ ਬਚਨ ਹੈ ਕਿ ਤੌਤਨ ਤਿਆਗਤ ਹੀ ਸੁਣ ਰੇ ਜੜ ਪ੍ਰੇਤ ਬਖਾਨ ਤਰੇ ਭੱਜ ਜੈ ਹੈ। ਗੁਰੂ ਗੋਬਿੰਦ ਸਿੰਘ ਜੀ, ਇਹਦਾ ਅਰਥ, ਉਹ ਮੂਰਖਾ ਤੇਰੀ ਬੋਡੀ ਛੱਡਣ ਦੀ ਖਬਰ ਸੁਣੀ, ਤੇਰੀ ਇਸਤਰੀ ਨੇ ਤੇਰੇ ਤੋਂ ਖਹਿੜਾ ਛਡਾ ਦੇਣਾ, ਕਿਉਂਕਿ ਘਰ ਕੀ ਨਾਰ ਉਰੇ ਤਾਂ ਲਾਗੀ, ਉਹ ਤੋਂ ਭੂਤ ਭੂਤ ਕਰ ਭਾਗੀ, ਭੂਤ ਦਾ ਅਰਥ ਮਰ ਗਏ। ਤੌਤਨ ਤਿਆਗਤ ਹੀ ਸੁਣ ਰੇ ਜੜ ਪ੍ਰੇਤ ਬਖਾਨ ਤਰੇ ਭੱਜ ਜੈ ਹੈ। ਅਗਲਾ ਬਚਨ, ਭੌਣ ਭੰਡਾਰ ਧਰਾ ਗੜ ਜੇ ਤੱਕ ਤੇਰਾ ਭਵਨ ਤੇਰੇ ਖਜ਼ਾਨੇ, ਜੋ ਜ਼ਮੀਨ ਤੇਰੀ, ਜੋ ਕੋਈ ਤੇਰੇ ਕੋਲ ਹੈ, ਭੌਣ ਭੰਡਾਰ ਧਰਾ ਗੜ ਜਾਤ ਜੇ ਤੱਕ ਛਾੜਤ ਪ੍ਰਾਣ ਬੇਗਾਨ ਕਹੇ ਕਹਿ, ਪ੍ਰਾਣ ਛੱਡਣ ਦੀ ਦੇਰ ਸਭ ਕੁਝ ਬੇਗਾਨਾ ਹੋ ਗਿਆ। ਪੁੱਤਰ ਮਿੱਤਰ ਕਲੱਤਰ ਸਖਾ, ਇਹ ਸ਼ਬਦ ਫਿਰ ਸੁਣਿਓ, ਪੁੱਤਰ ਮਿੱਤਰ ਅਸਰ ਸੌਖੇ ਨੇ, ਕਲੱਤਰ ਦਰ ਤੇ ਇਸਤਰੀ ਜਿਹਨੂੰ ਬਨਤਾ ਕਿਹਾ ਹੈ, ਜਿਹਨੂੰ ਜਨ ਕਿਹਾ ਹੈ, ਪੁੱਤਰ ਕਲੱਤਰ ਸੁਮਿੱਤਰ, ਸੁਮਿੱਤਰ ਦਰ ਤੇ ਬੜੇ ਸਿਆਣੇ ਜਿਹਨਾਂ ਨਾਲ ਦਿਲ ਦੀ ਸਾਂਝ ਕਰਨਾ, ਮੇਰੇ ਦਿਲ ਦਾ ਰਾਜ਼ਦਾਰ ਹੈ। ਪੁੱਤਰ ਕਲੱਤਰ ਸੁਮਿੱਤਰ ਸਿਖਾ, ਇਹ ਬੇਗ ਨਕਾਰੋ ਆਇਸ ਦਹਿ ਹੈ, ਆਇਸ ਦਰ ਤੇ ਹੁਕਮ ਸਭ ਤੋਂ ਪਹਿਲਾਂ। ਮਹਾਰਾਜ ਕਹਿੰਦੇ ਨੇ ਕੋਈ ਵੀ ਰਿਸ਼ਤੇਦਾਰ ਰੱਖਣ ਨੂੰ ਤਿਆਰ ਹੁੰਦਾ ਨਹੀਂ, ਸਾਰੀ ਕਹਿੰਦੇ ਹੁਣ ਵਕਤ ਨਾਲ ਕੱਢ ਲਵੋ। ਯਾਦ ਰੱਖੋ, ਜਿਤਨਾ ਵੀ ਨਜ਼ਦੀਕੀ ਕੋਈ ਪਿਆਰੇ ਤੋਂ ਪਿਆਰਾ ਗਿਆ ਹੋਵੇ, ਅੰਦਰ ਬੰਦੇ ਦਾ ਇਹੀ ਕਹਿੰਦਾ ਵੀ ਹੁਣ ਇਹਦੀ ਮੰਜੀ ਚੁੱਕੀ ਜਾਏ, ਕਿਉਂਕਿ ਇਹਦੇ ਰਿਹਾ ਸਾਰਿਆਂ ਨੇ ਕਲੇਸ਼ ਹੀ ਕਰਨਾ ਹੈ, ਉਹ ਸੰਸਾਰੀ ਖੇਡ ਹੀ ਹੈ ਨਾ। ਮਹਾਰਾਜ ਨੇ ਸ਼ਬਦ ਵਰਤਿਆ, ਪੁੱਤਰ ਕਲੱਤਰ ਸੁਮਿੱਤਰ ਸਖਾ, ਇਹ ਬੇਗ ਨਕਾਰੋ ਆਇਸ ਦਇਖ ਹੈ। ਮਹਾਰਾਜ ਕਹਿੰਦੇ ਨੇ ਚੇਤ ਰੇ ਚੇਤ ਅਚੇਤ ਮਹਾਪਸ਼, ਉਹ ਮਹਾਂਮੂਰਖਾ ਚੇਤ ਕਰ ਉਸ ਰੱਬ ਨੂੰ, ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਪਾਈ, ਚੇਤ ਅਚੇਤ ਅਚੇਤ ਮਹਾਪਸ਼, ਅੰਤ ਕੀ ਬਾਰ ਅਕੇਲੋ ਹੀ ਜੈ ਹੈ। ਇਹੀ ਸ਼ਬਦ ਵਰਤਿਆ, ਨਾ ਇਸਤਰੀ ਨਾ ਪੁੱਤਰ ਨਾ ਭਰਾ, ਕੋਈ ਤੇਰਾ ਅੰਤਲੇ ਸਮੇਂ ਮਦਦਗਾਰ ਨਹੀਂ। ਪਰ ਮੈਂ ਇੱਕ ਬੇਨਤੀ ਆਪ ਜੀ ਨੂੰ ਕਰਾਂ, ਇੰਨੇ ਨੈਗੇਟਿਵ ਨਹੀਂ, ਦੇ ਵੀ ਨਹੀਂ, ਇੱਥੇ ਦੇ ਵੀ ਕਿਹਾ। ਇੱਕ ਦਿਨ ਦਾਸ ਬੇਨਤੀ ਕੀਤੀ, ਬਾਣੀ ਚ ਇੱਕ ਸ਼ਬਦ ਹੁੰਦਾ ਜੀ, ਉਹ ਵੀ ਕਬੀਰ ਸਾਹਿਬ ਜੀ ਦਾ, ਜਬ ਲਗ ਤੇਲ ਦੀਵੈ ਮੁਖ ਬਾਤੀ ਤਬ ਸੂਜੈ ਸਭ ਕੋਈ, ਤੇਲ ਜਲੈ ਬਾਤੀ ਠਹਿਰਾਨੀ ਸੋਨਾ ਬੰਦਰ ਹੋਈ। ਦੀਵੇ ਚ ਆਪਾਂ ਤੇਲ ਪਾਉਂਦੇ ਹਾਂ ਤਾਂ ਹੀ ਬੱਤੀ ਬਲਦੀ ਹੈ ਨਾ, ਤੇਲ ਤੋਂ ਬਿਨਾਂ ਕਿੱਥੇ ਦੀਵਾ ਬਲਣਾ। ਤੇਲ ਹੈ ਤੇ ਬੱਤੀ ਬਲੇਗੀ, ਜੇ ਬੱਤੀ ਜਗੇਗੀ ਤੇ ਚਾਨਣ ਹੋਵੇਗਾ, ਚਾਨਣ ਹੋਵੇਗਾ ਤੇ ਪਰਛਾਵੇਂ ਬਣਨਗੇ। ਸ਼ਬਦ ਫਿਰ ਸੁਣਿਓ, ਹਨੇਰੇ ਦਾ ਕਦੀ ਪਰਛਾਵਾਂ ਨਹੀਂ ਬਣਦਾ, ਪਰਛਾਵੇਂ ਸਿਰਫ ਤਾਂ ਸਿਰਫ ਚਾਨਣ ਦੇ ਬਣਦੇ। ਦੀਵੇ ਵਿੱਚ ਤੇਲ, ਤੇਲ ਵਿੱਚੋਂ ਬੱਤੀ, ਬੱਤੀ ਵਿੱਚੋਂ ਚਾਨਣ, ਚਾਨਣ ਵਿੱਚੋਂ ਪਰਛਾਵੇਂ, ਤੇ ਜਿੱਧਰ ਚੱਲੋਗੇ ਪਰਛਾਵਾਂ ਤੁਹਾਡੇ ਪਿੱਛੇ ਪਿੱਛੇ ਚੱਲੂਗਾ, ਅੱਗੇ ਪਿੱਛੇ ਰਹਿੰਦਾ ਪਰਛਾਵਾਂ, ਖੱਬੇ ਹੋ ਗਿਆ, ਸੱਜੇ ਹੋ ਗਿਆ, ਜਿਸ ਤਰ੍ਹਾਂ ਲਾਈਟ। ਤੇ ਜੇ ਦੀਵਾ ਜਾਏ ਬੁੱਝ, ਫਿਰ ਪੁੱਛੋ ਪਰਛਾਵਾਂ ਤੇ ਛੱਡੋ, ਹੱਥ ਵੀ ਪਸਾਰਿਆਂ ਨਜ਼ਰ ਨਹੀਂ ਆਉਂਦੇ ਪਏ। ਮਹਾਰਾਜ ਨੇ ਬੜਾ ਪਿਆਰੀ ਉਦਾਹਰਣ ਲਈ, ਸਰੀਰ ਦੀਵਾ ਹੈ, ਸਵਾਸਾਂ ਦਾ ਤੇਲ ਪਿਆ ਹੈ, ਜੀਵਨ ਦੀ ਜਬੱਤੀ ਬਲਦੀ ਪਈ ਹੈ, ਇਸ ਬਲਦੀ ਹੋਈ ਬੱਤੀ ਵਿੱਚ ਰਿਸ਼ਤੇ ਪਰਛਾਵੇਂ ਬਣ ਬਣ ਕੇ ਨਾਲ ਤੁਰਦੇ ਨੇ। ਜਿੱਦਣ ਸਵਾਸਾਂ ਦਾ ਤੇਲ ਮੁੱਕਿਆ, ਜੀਵਨ ਦੀ ਬੱਚੀ ਬੁੱਝੀ, ਜਿਹੜੇ ਪਰਛਾਵੇਂ ਭੈਣ ਭਰਾ ਮਾਂ ਬਾਪ ਇਹਨਾਂ ਇਕੱਠ ਸੀ, ਮਹਾਰਾਜ ਕਹਿੰਦੇ ਇੱਕ ਖਿਨਵੇਸ਼ ਇਸ ਤਰ੍ਹਾਂ ਦੂਰ ਹੋ ਜਾਣਗੇ ਜਿਵੇਂ ਦੀਵਾ ਬੁੱਝੇ ਤੇ ਪਰਛਾਵੇਂ ਚਲੇ ਜਾਂਦੇ ਆ, ਜੀਵਨ ਦੀ ਜੋਤ ਬੁੱਝੇ ਤੇ ਰਿਸ਼ਤੇਦਾਰ ਚਲੇ ਜਾਂਦੇ ਆ। ਫਿਰ ਮਹਾਰਾਜ ਨੇ ਸ਼ਬਦ ਵਰਤੇ, ਜਬ ਲਗ ਤੇਲ ਦੀਵੈ ਮੁਖ ਬਾਤੀ ਤਬ ਸੂਝੈ ਸਭ ਕੋਈ, ਤੇਲ ਜਲੈ ਬਾਤੀ ਠਹਿਰਾਨੀ ਸੂਨਾ ਮੰਦਰ ਖੋਈ, ਰੇ ਬੌਰੇ ਤੋਏ ਗਰੀ ਨਾ ਰਾਖੈ ਕੋਈ, ਤੂੰ ਰਾਮ ਨਾਮ ਜਬ ਸੋਈ ਦੇਰੀ ਬੈਠੀ ਮਾਤਾ ਰੋਵੈ। ਮਾਂ ਡਿਊੜੀ ਚ ਬੈਠੀ ਰੋਈ ਜਾਂਦੀ ਹੈ। ਖਟੀਆ ਲੈ ਗਏ ਭਾਈ, ਖਟੀਆ ਦਰਥ ਅਰਥੀ ਖਾਟ ਮੰਜੀ, ਮੰਜੀ ਭਰਾ ਚੁੱਕ ਕੇ ਲੈ ਗਏ, ਲੱਟ ਛਟਕਾਏ ਤਿਰਿਆ ਰੋਵੈ ਹੰਸ ਅਕੇਲਾ ਜਾਈ। ਹਾਂ, ਇੱਥੇ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ, ਗੁਰਮੁਖੋ ਸਰੀਰ ਨਹੀਂ ਸਾਥ ਦੇ, ਮਾਂ ਪਿਓ ਨਹੀਂ ਸਾਥ ਦੇ, ਧੰਨ ਗੁਰੂ ਰਾਮਦਾਸ ਦੇ ਦਰਬਾਰ ਤੁਸੀਂ ਆਏ ਹੋ, ਇੱਕ ਵਾਰੀ ਵਾਹਿਗੁਰੂ ਕਹਿ ਕੇ ਜਾਓਗੇ ਨਾ, ਸੱਚੀ ਇਹ ਵਾਹਿਗੁਰੂ ਸਾਰੇ ਛੱਡ ਜਾਣਗੇ, ਵਾਹਿਗੁਰੂ ਕਦੀ ਆਤਮਾ ਨੂੰ ਨਹੀਂ ਛੱਡਦਾ। ਤਾਂ ਹੀ ਬਾਬਾ ਜੀ ਨੇ ਕਿਹਾ, ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾਂ ਨਾਮ ਤੇਰਾ ਸੰਗ ਸਹਾਈ, ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ, ਮਨ ਊਹਾਂ ਨਾਮ ਤੇਰਾ ਸੰਗ ਸਹਾਈ, ਜੈ ਮਾਂ ਭਿਆਨ ਦੂਤ ਜਮਦਲ ਹੈ ਤੈ ਕੇਵਲ ਨਾਮ ਸੰਗ ਤੇਰਾ ਚੱਲੈ। ਇਸ ਕਰਕੇ ਮਹਾਰਾਜ ਨੇ ਇਹ ਗੱਲ ਸਪਸ਼ਟ ਕਰ ਦਿੱਤੀ, ਭਾਈ ਇਹ ਸਾਰੇ ਜੋ ਕੋਈ ਦੇਸ਼ ਦੇ ਰਿਸ਼ਤੇ ਨੇ, ਇਹ ਮੌਤ ਵੇਲੇ ਟੁੱਟਣ ਵਾਲੇ ਹਨ।
ਅਜਾ ਮਲ ਗਜ ਗਨਕਾ ਪਤਿਤ ਕਰਮ ਕੀਨੇ।
ਹੁਣ ਸ਼ਬਦ ਆਏ ਨੇ ਜੀ ਤਿੰਨ, ਅਜਾ ਮਲ ਗਨਕਾ ਤੇ ਗਜ, ਸ਼ਬਦ ਤਿੰਨ ਆਏ ਨੇ, ਅਜਾ ਮਲ ਗਜ ਗਨਕਾ ਸ਼ਬਦ ਨੇ। ਅਜਾਮਲ ਕੌਣ ਹੈ? ਚਲੋ ਬਾਣੀ ਚ ਜ਼ਿਆਦਾ ਸ਼ਬਦ ਅਜਾਮਲ ਆਇਆ ਹੈ, ਕਈ ਥਾਵਾਂ ਤੇ ਅਜਾਮਿਲ ਵੀ ਪੜਿਆ ਹੈ, ਪਰ ਬਾਣੀ ਚ ਅਜਾਮਲ ਥੋੜਾ ਜਿਹਾ। ਇਹ ਤਿੰਨੇ ਦੇ ਤਿੰਨੇ ਜਿਹੜੇ ਨੇ ਇਹ ਪੁਰਾਣਾਂ ਵਿੱਚੋਂ ਨੇ, ਪੁਰਾਣ ਵਿੱਚ ਭਾਗਵਤ ਵਿੱਚ ਇਹਦਾ ਜ਼ਿਕਰ ਹੈ। ਅਜਾਮਲ ਕਨੌਜ ਦਾ ਇੱਕ ਬ੍ਰਾਹਮਣ ਸੀ। ਮੈਂ ਬਿਲਕੁਲ ਥੋੜੇ ਜਿਹੇ ਸਰਲ, ਉਂਝ ਆਪਾਂ ਸਿੱਧਾ ਵੀ ਕਹਿ ਕੇ ਜਾ ਸਕਦੇ ਹਾਂ ਅਜਾਮਲ ਨੂੰ, ਗਨਕਾ ਨੂੰ, ਹਾਥੀ ਨੂੰ, ਪਰ ਇੱਕ ਸਵਾਲ ਉੱਠੇਗਾ, ਕੌਣ ਨੇ ਸਾਰੇ ਜਿਨ੍ਹਾਂ ਦਾ ਨਾਮ ਬਾਣੀ ਚ ਦਿੱਤਾ ਗਿਆ? ਅਜਾਮਲ ਕਨੌਜ ਦਾ ਇੱਕ ਬ੍ਰਾਹਮਣ ਸੀ, ਵਿਦਵਾਨ ਬੜਾ ਸੀ ਜੀ, ਬਹੁਤ ਵਿਦਵਾਨ, ਪਰ ਜ਼ਿੰਦਗੀ ਦਾ ਕੋਈ ਪਤਾ ਨਹੀਂ। ਯਾਦ ਰੱਖਿਓ ਗੁਰਮੁਖੋ, ਇਹ ਹੀ ਰੱਬ ਦੀ ਇੱਕ ਅਨੋਖੀ ਖੇਡ ਹੈ, ਵਿਦਵਾਨਾਂ ਨੂੰ ਇੱਕ ਭੁੱਲ ਕਰਾ ਕੇ ਅੱਤ ਦੇ ਮੂਰਖ ਬਣਾ ਦਿੰਦਾ, ਤੇ ਜਿਨ੍ਹਾਂ ਨੂੰ ਲੋਕ ਮੂਰਖ ਕਹਿੰਦੇ ਆ, ਕਈ ਵਾਰੀ ਕਿਰਪਾ ਕਰਕੇ ਉਹਨਾਂ ਨੂੰ ਬ੍ਰਹਮ ਗਿਆਨੀ ਬਣਾ ਦਿੰਦਾ ਹੈ। ਮਹਾਰਾਜ ਦਾ ਸ਼ਬਦ ਹੁੰਦਾ ਹੈ ਨਾ, ਖਲ ਮੂਰਖ ਤੇ ਪੰਡਿਤ ਕਰਬੋ, ਪੰਡਿਤ ਤੇ ਮੁਗਦਾਰੀ। ਇਹਦੇ ਨਾਲ ਇਹ ਕੁਝ ਵਾਪਰਿਆ, ਪੰਡਿਤ ਤੇ ਮੁਗਦਾਰੀ। ਅਜਾਮਲ ਇਹ ਗ੍ਰਿਸ਼ਤੀ ਸੀ ਜੀ, ਬ੍ਰਾਹਮਣ, ਵਿਦਵਾਨ ਬਹੁਤ ਸੀ, ਇਹਦਾ ਬਾਪ ਵੀ ਰਾਜ ਪੰਡਿਤ ਸੀ। ਇਹ ਜੀ ਵੇਸ਼ਵਾ ਦੇ ਪਿੱਛੇ ਪੈ ਕੇ ਆਪਣੀ ਜ਼ਿੰਦਗੀ ਤਬਾਹ ਕਰ ਲਈ, ਇਸਤਰੀ ਛੱਡ ਦਿੱਤੀ, ਵੇਸ਼ਵਾ ਪਿੱਛੇ ਚੱਲ ਪਿਆ, ਇਹ ਸ਼ਰਾਬ ਦੀ ਲੱਤ ਲੱਗ ਗਈ, ਇਹਨੇ ਹਰ ਕੁਕਰਮ ਕਰਨਾ। ਅਖੀਰ ਤੇ ਜਦੋਂ ਆਉਂਦੇ ਨੇ, ਇੱਕ ਸਮਾਂ ਆਇਆ ਕਿ ਇਹਦੇ ਘਰ ਸਾਧੂ ਆਇਆ। ਚਲੋ ਮੈਂ ਜੋ ਸ਼ਬਦ ਪੜ੍ਹੇ ਸੰਖੇਪ ਜਾਏ, ਹੁਣ ਇਸ ਬੰਦੇ ਨੂੰ ਉਮਰ ਢਲਦੀ ਨਾਲ ਅਹਿਸਾਸ ਹੋਣ ਲੱਗਾ, ਮੈਂ ਗੁਨਾਹ ਕੀਤੇ ਨੇ। ਉਹਨਾਂ ਨੇ ਇੱਕ ਗੱਲ ਕਹੀ ਵੀ ਇੱਕ ਕੰਮ ਕਰੀ, ਇਹਦੀ ਇਸਤਰੀ ਦੇ ਘਰ ਬੱਚਾ ਹੋਣ ਵਾਲਾ ਸੀ ਉਸ ਵੇਸ਼ਵਾ ਵਿੱਚੋਂ, ਕਹਿੰਦੇ ਨੇ ਜਿਹੜਾ ਤੇਰੇ ਘਰ ਹੁਣ ਬੱਚਾ ਜਨਮ ਲਏਗਾ ਨਾ, ਉਹਦਾ ਨਾਮ ਤੂੰ ਨਾਰਾਇਣ ਰੱਖਣਾ ਹੈ। ਗੁਰਮੁਖੋ ਇਹ ਗੱਲਾਂ ਐਵੇਂ ਸੱਟ ਨਹੀਂ ਪਾਣੀਆਂ, ਇਹ ਗੁਰੂ ਸਾਹਿਬ ਨੇ ਵਾਰ ਵਾਰ ਕੋਟ ਕੀਤੀਆਂ ਨੇ ਗੱਲਾਂ। ਉਹਨਾਂ ਕਿਹਾ ਵੀ ਨਾਮ ਨਾਰਾਇਣ ਰੱਖੀ, ਉਹਦੇ ਘਰ ਪੁੱਤਰ ਨੇ ਜਨਮ ਲਿਆ, ਨਾਮ ਨਾਰਾਇਣ ਰੱਖਿਆ। ਜਦੋਂ ਉਹਦਾ ਅੰਤਲਾ ਸਮਾਂ ਆਇਆ, ਇਹਦਾ ਛੋਟੇ ਪੁੱਤਰ ਨਾਲ ਪਿਆਰ ਬੜਾ ਸੀ, ਇਹ ਨਾਰਾਇਣ 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 ਕਹਿ ਕੇ ਆਵਾਜ਼ ਮਾਰੇ। ਕਹਿੰਦੇ ਨੇ ਮੌਤ ਵੇਲੇ ਪੁੱਤਰ ਨਾਰਾਇਣ ਕਹਿੰਦਿਆਂ ਕਹਿੰਦਿਆਂ ਮੌਤ ਦੀ ਸੁਰਤ ਟੁੱਟ ਗਈ, ਉਸ ਰੱਬ ਨਾਰਾਇਣ ਨਾਲ ਸੁਰਤ ਜੁੜ ਗਈ, ਰੱਬ ਨੇ ਇਹਨੂੰ ਪੁੱਤਰ ਹੇਤ ਵੀ ਪੁਕਾਰਿਆ, ਤੇ ਪਰਮਾਤਮਾ ਨੇ ਅਜਾ ਮਲ ਵਰਗੇ ਪਾਪੀ ਨੂੰ ਵੀ ਰਾਮ ਨਾਮ ਦੀ ਦਾਤ ਦੇ ਕੇ ਮੁਕਤ ਕਰ ਦਿੱਤਾ। ਯਾਦ ਰੱਖੋ, ਮਹਾਰਾਜ ਨੇ ਸ਼ਬਦ ਵਰਤੇ ਨੇ ਅਜਾਮਲ, ਜਿਹੜਾ ਹੈ ਉਹਨੂੰ ਇਹ ਪੁੱਤਰ ਕਰਕੇ ਚਿਟਕ ਲੱਗੀ ਸੀ, ਹੁਣ ਇਹ ਅਜਾਮਲ ਪਵਿੱਤਰ ਹੋ ਗਿਆ ਸੀ, ਅੱਗੇ ਤੁਕਾਂ ਦਿਆਂਗੇ ਦੀ। ਉਸ ਤੋਂ ਬਾਅਦ ਦੂਜਾ ਸ਼ਬਦ ਜੀ ਗੱਜ, ਵੈਸੇ ਗੱਜ ਦਾ ਲਫ਼ਜ਼ ਹੀ ਅਰਥ ਹੈ ਹਾਥੀ, ਇਹ ਬਾਣੀ ਚ ਵੀ ਬੜੀ, ਗੁਰੂ ਤੇਗ ਬਹਾਦਰ ਸਾਹਿਬ ਬੜੀ ਵਾਰੀ ਵਰਤਦੇ ਆ, ਜਿਵੇਂ ਬਲ ਛੁਟਕਿਓ ਬੰਧਨ ਪਰੇ ਕਛੂ ਨਾ ਹੋ ਤੂੰ ਪਾਏ, ਕਹੋ ਨਾਨਕ ਅਬ ਓਟ ਖਰ ਗੱਜ ਜਿਉਂ ਹੋ ਸਹਾਏ। ਇਹ ਗੱਜ ਇੱਕ ਗੰਧਰਵ ਸੀ ਜੀ, ਇਹਦਾ ਨਾਂ ਸੀ ਹੂ, ਜੋ ਸਾਨੂੰ ਮਿਲਦਾ ਪੁਰਾਣਾ ਚੋਂ। ਇੱਕ ਦਿਨ ਕੀ ਹੋਇਆ, ਦੇਵਰ ਰੁਖੀ ਜਿਹੜਾ ਹੈ, ਇਹ ਰਿਸ਼ੀ ਸੀ ਦੇਵਲ, ਉਹ ਇਸ਼ਨਾਨ ਕਰ ਰਿਹਾ ਸੀ ਸਰੋਵਰ ਚ, ਇਹਨੇ ਸ਼ਰਾਰਤ ਕੀ ਕੀਤੀ, ਕਿ ਦੇਵਲ ਰਿਖੀ ਦੀ ਲੱਤ ਨਾ ਪਾਣੀ ਵੀ ਜਾ ਕੇ ਟੁੱਬੀ ਮਾਰ ਕੇ ਫੜ ਲਈ। ਉਹਨੇ ਸਰਾਪ ਦਿੱਤਾ, ਤੂੰ ਮੇਰੀ ਲੱਤ ਪਕੜ ਕੇ ਮੈਨੂੰ ਖਿੱਚਿਆ ਤੇ ਤੈਨੂੰ ਅਗਲਾ ਜਨਮ ਹਾਥੀ ਦਾ ਮਿਲੇਗਾ ਤੇ ਤੈਨੂੰ ਤੰਦਵਾ ਗਰਾਹੇਗਾ। ਮੈਂ ਸਿਰਫ ਤੁਹਾਨੂੰ ਬੇਨਤੀ ਕਰਨ ਲੱਗਾ ਵੀ ਇਹ ਕਿਉਂ ਮਾਰੇ ਨੇ ਨਾ ਵਰਤੇ। ਹੁਣ ਇਹਨੂੰ ਜਨਮ ਹਾਥੀ ਦਾ ਬਣਿਆ, ਇਹ ਜਦੋਂ ਗਿਆ ਇਹਨੂੰ ਸਰੋਵਰ ਵਿੱਚ ਤੰਦਵਾ ਖਿੱਚਣ ਲੱਗਾ, ਡੂੰਘੇ ਪਾਣੀ ਚ ਲਿਜਾਣ ਲੱਗਾ, ਉਸ ਵਕਤ ਹਾਥੀ ਨੇ ਸਰੋਵਰ ਚੋਂ ਕਮਲ ਦਾ ਫੁੱਲ ਲੈ ਕੇ ਆਪਣੀ ਸੁੰਡ ਨਾਲ ਪੱਟ ਕੇ ਉਹਨੂੰ ਰੱਬ ਵਾਲੇ ਪਾਸੇ ਕਹਿ ਲਓ ਵੀ ਭੇਟਾ ਵਜੋਂ ਦੱਕਿਆ। ਪਰਮਾਤਮਾ ਨੇ ਇਸ ਹਾਥੀ ਨੂੰ, ਇਸ ਗੱਜ ਨੂੰ ਤੰਦਵੇ ਤੋਂ ਛਡਾ ਦਿੱਤਾ ਜਦੋਂ ਇਹਨੇ ਵੀ ਪਰਮਾਤਮਾ ਨੂੰ ਯਾਦ ਕੀਤਾ। ਤੀਸਰਾ ਸ਼ਬਦ ਆਇਆ ਗਨਕਾ। ਉਂਝ ਵੈਸੇ ਗਨਕਾ ਇਹ ਇੱਕ ਨਿੱਜੀ ਨਾਮ ਨਹੀਂ, ਇਹਨੂੰ ਚੰਦਰਾਵਤੀ ਵੀ ਕਹਿੰਦੇ ਸਨ, ਚੰਦਰਮਤੀ ਵੀ ਕਹਿੰਦੇ ਸਨ। ਉਂਝ ਵੈਸੇ ਗਨਕਾ ਲਫ਼ਜ਼ ਹੈ ਗਨਕਾ, ਗਨ ਦਾ ਅਰਥ ਸਮੂਹ, ਕਾ ਦਾ ਅਰਥ ਦਾ ਨਾਲ, ਗਨਕਾ ਦਾ ਅਰਥ ਹੈ ਉਹ ਸਰੀਰ ਜਿਹਦਾ ਸੰਬੰਧ ਅਨੇਕਾਂ ਸਰੀਰਾਂ ਨਾਲ ਹੋਵੇ, ਉਹਨੂੰ ਗਨਕਾ ਕਹਿੰਦੇ ਸਮੂਹ ਨਾਲ। ਇਹ ਵੀ ਵੇਸ਼ਵਾਸੀ ਜੀ, ਇਹ ਵੀ ਪਤਿਤ ਕਰਮ ਕੀਤੇ, ਇਹਦੇ ਘਰ ਸਾਧੂ ਆਏ, ਸਾਧੂ ਆਇਆ ਜੋ ਭਾਈ ਸਾਹਿਬ ਨੇ ਲਿਖਿਆ, ਉਹਨੇ ਦੇਖਿਆ ਵੀ ਇਹ ਪਾਪਾਂ ਚ ਗਰਕ ਚੁੱਕੀ ਹੈ, ਇਹਨੇ ਵਾਸ਼ਨਾ ਵਾਲੇ ਹਾਵ ਭਾਵ ਕੀਤੇ। ਸਾਧੂ ਨੇ ਇੱਕ ਗੱਲ ਕਹੀ, ਉਹ ਕੁੜੀਏ ਸ਼ਬਦ ਸਿੱਧੇ ਵਰਤਾਂ, ਕਿਉਂ ਜ਼ਿੰਦਗੀ ਨੂੰ ਤਬਾਹ ਕਰਨ ਲੱਗੀ, ਰੱਬ ਨੂੰ ਜਪ ਤੇਰਾ ਭਲਾ ਹੋ ਜਾਏਗਾ। ਇਹਨੇ ਸ਼ਬਦ ਕਹਿ ਇਹਨੂੰ ਫਿਰ ਤੋਤਾ ਦਿੱਤਾ, ਉਸ ਤੋਤੇ ਨੂੰ ਰਾਮ ਰਾਮ ਰਟਾਂਦੀ ਇਹ ਵੀ ਤਰ ਗਈ। ਮੈਂ ਸਿਰਫ ਇਹ ਬੇਨਤੀ ਤਾਂ ਕੀਤੀ, ਇਹ ਤਿੰਨ ਨਾਮ ਤਾਂ ਵਰਤੇ ਨੇ, ਇਹਨਾਂ ਤਿੰਨਾਂ ਨੇ ਕਰਮ ਮਾੜੇ ਕੀਤੇ। ਅਜਾਮਲ ਵੀ ਮਾੜਾ ਕੀਤਾ, ਹਾਥੀ ਨੇ ਵੀ ਮਾੜੇ ਕੀਤੇ ਪਹਿਲੇ ਜਨਮ ਚ, ਇਧਰ ਗਨਕਾ ਨੇ ਵੀ। ਗੁਰੂ ਸਾਹਿਬ ਕਹਿੰਦੇ ਨੇ ਨਾਮ ਵਿੱਚ ਇੰਨੀ ਕੁ ਤਾਕਤ ਹੈ, ਇਹ ਪਤਿਤ ਕਰਮ ਕਰਨ ਵਾਲਿਆਂ ਨੂੰ ਵੀ ਨਾਮ ਨੇ ਮੁਕਤ ਕਰ ਦਿੱਤਾ ਹੈ। ਇਹਨੂੰ ਯੂੰ ਸ਼ਬਦ ਵਰਤੋ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਉਦਰੀ ਤਾਂ ਕੋ ਜਸ ਉਰਧਾਰੋ, ਅਟਲ ਭਇਓ ਧਰੂ ਜਾਂ ਕਹਿ ਸਿਮਰਨ ਅਰ ਨਿਰਭੈ ਪਦ ਪਾਇਆ, ਦੁੱਖ ਹਰਤਾ ਇਹ ਬਿਦਕੋ ਸਵਾਮੀ ਤੈ ਕਾਹੇ ਬਿਸਰਾਇਆ, ਜਬ ਹੀ ਸ਼ਰਨ ਗਈ ਕਿਰਪਾ ਨਿਧ ਗਜ ਗ੍ਰਾਹ ਤੇ ਛੂਟਾ, ਮਹਿਮਾ ਨਾਮ ਕਹਾਂ ਲੋ ਵਰਨੂ ਰਾਮ ਕਹਿਤ ਬੰਧਨ ਤੇ ਟੂਟਾ। ਅਜਾਮਲ ਪਾਪੀ ਜਗ ਜਾਣੈ ਨਿਮਖ ਮਾਇ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾ ਮਨ ਤੈ ਪੀ ਉਤਰੈ ਪਾਰਾ। ਇੱਥੇ ਮਹਾਰਾਜ ਜੀ ਨੇ ਸ਼ਬਦ ਵਰਤਿਆ ਭਗਤ ਜੀ ਨੇ, ਚਾਹੇ ਅਜਾਮਲ ਚਾਹੇ ਗਨਕਾ ਚਾਹੇ ਹਾਥੀ, ਇਹਨਾਂ ਨੇ ਭੈੜੇ ਤੋਂ ਭੈੜਾ, ਨੀਚ ਤੋਂ ਨੀਚ ਕਰਮ ਕੀਤਾ ਹੈ।
ਦੇਉ ਉਤਰ ਪਾਰ ਪਰੇ ਰਾਮ ਨਾਮ ਲੀਨੇ,
ਦੇਉ ਉਤਰ ਪਾਰ ਪਰੇ, ਇਹਦੇ ਪਾਪ ਕਰਨ ਵਾਲੇ ਵੀ ਜਦੋਂ ਇਹਨਾਂ ਦੇ ਰਾਮ ਨਾਮ ਲੀਨੇ ਦਾ ਅਰਥ ਰਾਮ ਜੀ ਨੂੰ ਸਿਮਰਿਆ, ਪ੍ਰਭੂ ਨੂੰ ਸਿਮਰਿਆ, ਇਹਨੇ ਪਤਿਤ ਕਰਮ ਕਰਨ ਵਾਲਿਆਂ ਨੂੰ ਵੀ ਨਾਮ ਨੇ ਪਾਰ ਕਰ ਦਿੱਤਾ। ਏਡੀ ਵੱਡੀ ਬਖਸ਼ਿਸ਼ ਹੈ ਨਾਮ ਚ। ਅਤ ਦੇ ਨੀਚ ਕਰਮ ਕਰਨ ਵਾਲੇ ਵੀ, ਹਰ ਕੋ ਨਾਮ ਸਦਾ ਸੁਖਦਾਈ, ਜਾਂ ਕੋ ਸਿਮਰ ਅਜਾਮਲ ਉਦਰਿਓ ਗਨਕਾ ਹੂੰ ਗਤ ਪਾਈ, ਉਹਨਾਂ ਨੂੰ ਨਾਮ ਨੇ ਪਾਰ ਕੀਤਾ ਹੈ।
ਕਰ ਕੁਕਰ ਜੋਨ ਭ੍ਰਮੇ ਤਉ ਲਾਜ ਨਾ ਆਈ।
ਹੁਣ ਭਗਤ ਜੀ ਥੋੜਾ ਜਿਹਾ ਝਿੜਕ ਮਾਰਦੇ ਪਏ, ਕਹਿੰਦੇ ਉਹ ਬੰਦਿਆ ਸੂਕਰ ਕੂਕਰ ਜੋਨ ਭਰਮੇ, ਤੈਨੂੰ ਪਤਾ ਹੈ ਇਹ ਸਰੀਰ ਲੈਣ ਤੋਂ ਬਾਅਦ ਪਹਿਲਾਂ ਤੂੰ ਕਈ ਵਾਰੀ ਸੂਰ ਦੀ ਜੂਨੇ, ਕਈ ਵਾਰੀ ਕੁੱਤਿਆਂ ਦੀ ਜੂਨੇ, ਇੰਨੀਆਂ ਜੂਨਾਂ ਭਟਕ ਕੇ ਆਇਆ, ਹੁਣ ਇਸ ਜਨਮ ਵਿੱਚ ਕੋਈ ਸ਼ਰਮ ਕਰ ਤੇ ਰੱਬ ਦੀ ਬੰਦਗੀ ਕਰਿਆ ਕਰ। ਮੈਂ ਕਿਹਾ ਥੋੜੀ ਝਿੜਕ ਮਾੜੀ ਉਹਨਾਂ ਨੇ ਕਿ ਤੂੰ ਇੰਨਾ ਭਟਕੇ ਆਇਆ, ਇੰਨੀਆਂ ਟੇਢੀਆਂ ਮੋਢੀਆਂ ਜੂਨਾਂ ਚੋਂ ਨਿਕਲਿਆ, ਹੁਣ ਤਾਂ ਤੈਨੂੰ ਹੁਣ ਲਾਜ ਨੀ ਆਉਂਦੀ, ਤੂੰ ਨਾਮ ਛੱਡੀ ਬੈਠਾ, ਸਭ ਕੁਝ ਭੁੱਲ ਗਿਆ ਹੈ।
ਰਾਮ ਨਾਮ ਛਾੜ ਅੰਮ੍ਰਿਤ ਕਾਹੇ ਬਿਖ ਖਾਈ,
ਤੂੰ ਪਰਮਾਤਮਾ ਦੇ ਨਾਮ ਨੂੰ ਛੱਡ ਦਿੱਤਾ ਜਿਹੜਾ ਅੰਮ੍ਰਿਤ ਹੈ, ਆਤਮਕ ਜੀਵਨ ਦੇਣ ਵਾਲਾ ਹੈ। ਦੁਨੀਆਂ ਦੇ ਵਕਾਰ ਜ਼ਹਿਰ ਨੇ, ਜ਼ਹਿਰ ਨੂੰ ਮਿੱਠਾ ਕਰਕੇ ਖਾ ਰਿਹਾ, ਜੋ ਨਾਮ ਅੰਮ੍ਰਿਤ ਮਿੱਠਾ ਉਹਨੂੰ ਤੂੰ ਤਿਆਗ ਦਿੱਤਾ ਹੈ। ਕਿੰਨੀਆਂ ਜੂਨਾਂ ਭਟ ਕੇ ਆਇਆ, ਤੈਨੂੰ ਅਜੇ ਸਮਝ ਨਹੀਂ ਪੈਂਦੀ ਪਈ, ਲੱਜਿਆ ਨਹੀਂ ਆ ਰਹੀ ਤੈਨੂੰ, ਕੋਈ ਇਹ ਅੰਦਰੋਂ ਆਵਾਜ਼ ਨਹੀਂ ਆ ਰਹੀ ਕਿ ਤੂੰ ਪਰਮਾਤਮਾ ਦਾ ਸਿਮਰਨ ਕਰੇ।
ਤਜ ਭਰਮ ਕਰਮ ਬਿਦਨ ਖੇਦ ਰਾਮ ਨਾਮ ਲੇਹੀ।
ਤਜ ਭਰਮ ਕਰਮ ਬਿਦਨ ਖੇਦ, ਇਸ ਲਈ ਬੇਨਤੀ ਹੈ, ਤਜ ਦਾ ਅਰਥ ਛੱਡਣਾ, ਭਰਮ ਦਾ ਅਰਥ ਭਟਕਣਾ, ਜਿਹੜਾ ਅਸਲੀਅਤ ਨਹੀਂ ਹੁੰਦੀ। ਸ਼ਬਦ ਵਰਤੇ ਨੇ ਕਰਮ ਵਿਧ ਨਿਖੇਧ। ਵਿਧ ਦਾ ਅਰਥ ਆ ਗਿਆ ਇਹ ਕੰਮ ਕਰਨਾ, ਨਿਖੇਧ ਦਾ ਅਰਥ ਨਿਸ਼ੇਧ।